कांड बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर वधिया क्वालिटी ते डिस्काउंटेड प्राइस ते मिल जाता। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
The biggest South Asian media group, Y Media.
Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Thank you.
You are listening to Radio Wire 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI Bank GTA ਤੇ ਜ਼ਰੂਰ ਆਓ।
ਮੇਰਾ ਮਿਸ਼ਨ ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕਸ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਗੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਗੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ElgomaU.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
ਹੈਲੋ ਵਾਈ ਮੀਡੀਆ ਫੈਮਲੀ, ਵੈਰੀ ਵੈਲ ਵੈਲਕਮ। ਮੈਂ ਅੱਜ ਤਾਨੀਆ ਵਾਈ ਮੀਡੀਆ ਦੇ ਵੱਲੋਂ ਰੇਡੀਓ ਵਾਈ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ। ਹਰ ਦਿਨ ਆਪਾਂ ਰਾਈਟ ਔਨ ਟਾਈਮ ਹਾਜ਼ਰ ਹੋ ਜਾਂਦੇ ਹਾਂ ਵਾਈ ਮੀਡੀਆ ਅਪਡੇਟਸ ਦੇ ਨਾਲ, ਸ਼ਹਿਰ ਦੀਆਂ ਖ਼ਬਰਾਂ, ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਐਂਟਰਟੇਨਮੈਂਟ ਐਂਡ ਵਿਦ ਆਲ ਦ ਅਸੈਂਸ਼ੀਅਲ ਇਨਫੋਰਮੇਸ਼ਨ। ਸੁਣਦੇ ਰਹੋ ਰੇਡੀਓ ਵਾਈ ਫੋਰ ਆਲ ਦ ਅਪਡੇਟਸ। ਵਾਈ ਮੀਡੀਆ ਪ੍ਰੈਜੈਂਟਸ 7 ਪਲੈਟਫਾਰਮਸ ਜੇ ਤੁਸੀਂ ਘਰੇ ਹੋ ਤੁਸੀਂ ਦੇਖ ਸਕਦੇ ਹੋ ਵਾਈ ਐਂਡ ਵਾਈ ਪਲੱਸ 24/7 ਸੱਤੋ ਦਿਨ 24 ਘੰਟੇ। ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ। ਲੋਕਲ ਨੰਬਰ ਆਪਣੇ ਕੋਲ ਰੱਖੋ 6479105000 ਤੇ। ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡਵੀਕ ਨੂੰ ਪੜ੍ਹ ਸਕਦੇ ਹੋ ਫੋਰ ਆਲ ਦ ਵੀਕਲੀ ਅਪਡੇਟਸ। southasiandaily.com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਪੜ੍ਹ ਸਕਦੇ ਹੋ। ਨਾਲ ਦੀ ਨਾਲ ਤੁਸੀਂ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ। ਟੂ ਗੈਟ ਇਨ ਟੱਚ ਵਿਦ ਆਲ ਆਰ ਪਲੈਟਫਾਰਮ, ਤੁਸੀਂ ਸਾਨੂੰ ਸੋਸ਼ਲ ਮੀਡੀਆ ਤੇ ਵੀ ਫਾਲੋ ਕਰ ਸਕਦੇ ਹੋ। ਫੇਸਬੁੱਕ ਐਂਡ ਯੂਟਿਊਬ ਇਜ਼ ਵਾਈ ਮੀਡੀਆ, ਐਕਸ ਇਜ਼ ਵਾਈ ਮੀਡੀਆ ਗਰੁੱਪ, ਇੰਸਟਾ ਐਂਡ ਟਿਕਟੋਕ ਇਜ਼ ਵਾਈ ਮੀਡੀਆ ਅੰਡਰਸਕੋਰ ਗਰੁੱਪ। ਵੈਦਰ ਦੀ ਗੱਲ ਕਰੀਏ ਰਾਈਟ ਨਾਓ ਟੈਂਪਰੇਚਰ ਇਜ਼ 22 ਡਿਗਰੀ ਸੈਲਸੀਅਸ, ਪਰ ਬਾਹਰ ਆਪਾਂ ਸਾਰੇ ਜਾਣੇ ਥੰਡਰ ਸਟੋਰਮ ਦੇਖ ਸਕਦੇ ਹਾਂ। ਐਂਡ ਅੱਜ 100% ਰੇਨੀ ਡੇ ਆ, ਮੈਕਸੀਮਮ ਟੈਂਪਰੇਚਰ ਸਾਨੂੰ 29 ਡਿਗਰੀ ਸੈਲਸੀਅਸ ਤੱਕ ਦੇਖਣ ਨੂੰ ਮਿਲੇਗਾ। ਰੇਨ is expected till 12 p.m. and utho baad vi chances nahi, sara din hi 100% rainy day hai. Je kal di gal kariye, tomorrow is a sunny day with maximum temperature 27 degrees Celsius. Now di naal tuhanu das diye je tuhade to koi vi sponsor update miss ho jandi hai ya tusi vaan media advertise karna chahunde ho, tuhanu pata number to call is 416-475-5000, 416-475-5000. ਸਾਡੇ ਨਾਲ ਜੁੜ ਚੁੱਕੇ ਹਨ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਵਿਦ ਹੈਡਲਾਈਨਸ ਐਂਡ ਸਟੋਰੀ ਬਿਹਾਈਂਡ ਹੈਡਲਾਈਨਸ. ਜੀ ਯੁਧਵੀਰ ਜੀ,
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ. Call Yudhvir Jaswal 647-272-8182 or visit SouthAsianDaily.com. South Asian
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ. ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ. ਅੱਜ ਸਭ ਤੋਂ ਪਹਿਲਾਂ ਤਾਂ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਹਾਂ ਕਿਉਂਕਿ ਰੋਜ਼ਾਨਾ ਹੀ ਸਾਨੂੰ ਇਹ ਸਵਾਲ ਪੁੱਛਿਆ ਜਾਂਦਾ ਹੈ ਔਰ ਪੁੱਛਿਆ ਵੀ ਕਿਉਂ ਨਾ ਜਾਏ ਕਿ ਜੀ ਇੰਟਰਸਟ ਰੇਟ ਘਟਣਗੇ ਨਹੀਂ ਘਟਣਗੇ, ਸਾਡੀ ਇਕਾਨਮੀ ਦਾ ਕੀ ਹਾਲ ਹੈ, ਸਾਡੇ ਇੱਥੇ ਕੈਨੇਡਾ ਦੇ ਵਿੱਚ ਸਾਡੇ ਇਨਫਲੇਸ਼ਨ ਦਾ ਕੀ ਹਾਲ ਹੈ. ਸੋ ਅੱਜ ਬਿਲਕੁਲ ਇਨਫਲੇਸ਼ਨ ਦੇ ਜਿਹੜੇ ਨੰਬਰਸ ਨੇ ਉਹ ਥੱਲੇ ਆਏ ਨੇ. ਇਟ ਹੈਜ਼ ਫਾਲਨ ਡਾਊਨ ਟੂ 2.7%. ਸੋ ਗੈਸ ਪ੍ਰਾਈਸਿਸ ਦੇ ਵਿੱਚ ਲੋਅਰ ਗਰੋਥ ਹੈ, ਬਟ ਉਹ ਮੈਂ ਡਿਟੇਲਸ ਅੱਗੇ ਚੱਲ ਕੇ ਸ਼ੇਅਰ ਕਰਾਂਗਾ. ਸਾਰੀਆਂ ਡਿਟੇਲਸ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ, ਲੇਕਿਨ ਮੇਨ ਗੱਲ ਇਹ ਹੈ ਕਿ ਜਿਹੜੇ 2.7% ਇਨਫਲੇਸ਼ਨ ਦੇ ਨੰਬਰ ਆਏ ਨੇ ਇਹਦੇ ਨਾਲ ਚਾਂਸਿਸ ਜਿਹੜੇ ਨੇ ਉਹ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟਸ ਘਟਾਉਣ ਦੇ, ਕਿਉਂਕਿ ਜੇ ਇਨਫਲੇਸ਼ਨ ਅੱਜ ਵੱਧ ਜਾਂਦੀ ਫਿਰ ਬੜੀ ਦਿੱਕਤ ਆਉਣੀ ਸੀਗੀ. ਸੋ ਮੈਂ ਸਮਝਦਾ ਹਾਂ ਕਿ ਇਨਫਲੇਸ਼ਨ ਨੰਬਰ ਠੀਕ ਆਏ ਨੇ, ਇਹਦੇ ਨਾਲ ਕਾਫੀ ਹੱਦ ਤੱਕ ਠੀਕ ਹੈ. ਸੋ ਇਹਦੇ ਉੱਤੇ ਡਿਟੇਲ ਅਨਾਲਿਸਿਸ ਤੁਹਾਡੇ ਲਈ ਪੇਸ਼ ਕਰਾਂਗੇ. ਇਹਦਾ ਇਕਾਨਮੀ ਤੇ ਕੀ ਅਸਰ ਹੈ, ਸਾਡੇ ਇਨਫਲੇਸ਼ਨ ਦੇ ਨੰਬਰਸ ਦੇ ਨਾਲ ਸਾਡੇ ਬੈਂਕ ਆਫ ਕੈਨੇਡਾ ਕਿੰਨਾ ਕੁ ਇੰਟਰਸਟ ਰੇਟ ਘਟਾ ਸਕਦਾ ਹੈ, ਇਹਦੇ ਨਾਲ ਸਾਡੀ ਰੀਅਲ ਸਟੇਟ ਹਰ ਚੀਜ਼ ਇਹਦੇ ਨਾਲ ਜਲਦੀ ਹੋਏਗੀ. ਔਰ ਮੈਂ ਚਾਹੇ ਅੱਜ ਇਹ ਹੈਡਲਾਈਨ ਚੰਗੀ ਹੈ ਲੇਕਿਨ ਮੈਂ ਕਹਿਣ ਤੋਂ ਹਿਚਕਚਾਹਾਂਗਾ ਨਹੀਂ, ਬਹੁਤ ਘੱਟ, ਕਿਉਂਕਿ ਮੈਂ ਦੇਖਦਾ ਮੇਨ ਸਟ੍ਰੀਮ ਦੇ ਕਈ ਅਖਬਾਰਾਂ ਪੜੀਆਂ ਕਈ ਚੀਜ਼ਾਂ. ਔਰ ਹਾਂ, ਇੱਕ ਟੋਰੋਂਟੋ ਸਟਾਰ ਦੇ ਵਿੱਚ ਇੱਕ ਖਬਰ ਆਈ ਸੀਗੀ ਇਸ ਵੀਕਐਂਡ ਦੇ ਉੱਤੇ, ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਗੱਲ ਕੀਤੀ ਸੀਗੀ, ਉਹ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਕਿ ਜੋ ਅਸੀਂ ਵੀ ਕਈ ਵਾਰ ਇੱਥੇ ਗੱਲ ਕਰਦੇ ਹਾਂ. ਕਈ ਵਾਰ ਕਿ ਮੈਂ ਹਮੇਸ਼ਾ ਹੀ ਗੱਲ ਕਰਦਾ ਹੈ ਕਿ ਬੈਂਕ ਆਫ ਕੈਨੇਡਾ ਨੂੰ ਕੀ ਜ਼ਰੂਰਤ ਪਈ ਸੀਗੀ, ਸਿੱਧਾ 0.25 ਤੋਂ ਇੱਕਦਮ ਤੁਸੀਂ 10 ਸਾਲ ਤੱਕ ਨਹੀਂ ਵਧਾਇਆ. ਅਤੇ ਉਹਨਾਂ ਨੇ ਘਰ ਦਾ ਰੈਫਰੈਂਸ ਦਿੱਤਾ ਸੀਗਾ 2012 ਦਾ, ਕਿ 2000 ਘਰ ਦੇ, ਜੇ ਤੁਸੀਂ ਟੋਰੋਂਟੋ ਸਟਾਰ ਦੇ ਇਸ ਵੀਕਐਂਡ ਦੇ ਜਿਹਨਾਂ ਨੇ ਤੁਸੀਂ ਅਖਬਾਰਾਂ ਤੁਸੀਂ ਰੈਗੂਲਰਲੀ ਪੜ੍ਹਦੇ ਹੋ ਤਾਂ ਤੁਸੀਂ ਵੀ ਜ਼ਰੂਰ, ਮੈਂ ਤਾਂ ਹੁਣ ਸਾਰੀਆਂ ਪੜ੍ਹਦਾ ਰਹਿੰਦਾ ਤੂੰ ਜੇ ਦੇਖੀ ਆਓ, ਉਹ ਉਹਨਾਂ ਨੇ ਉਹ ਲੇਡੀ ਨੇ ਤੁਸੀਂ ਵੀ ਦੇਖਿਆ ਉਹਨਾਂ ਦੀ ਪਿਕਚਰ ਵੀ ਆਈ ਹੋਈ ਹੈ, ਉਹਨਾਂ ਨੇ 2012 ਚ ਘਰ ਲਿਆ ਸੀਗਾ, 2012 ਚ, ਠੀਕ ਹੈ. ਉਹਨਾਂ ਨੇ ਕਿਹਾ ਜੀ ਕਦੇ ਵੀ ਸਾਡੇ ਇੰਟਰਸਟ ਰੇਟ ਤੇ ਵਧੇ ਨਹੀਂ. ਬਿਲਕੁਲ ਠੀਕ ਗੱਲ ਹੈ, ਮੈਂ ਇਹੀ ਤਾਂ ਗੱਲ ਕਿੰਨੇ ਦੇਰ ਦੀ ਕਹਿ ਰਿਹਾ ਕਿ ਇੰਨੀ ਦੇਰ ਦੇ ਇੰਟਰਸਟ ਰੇਟ ਨਹੀਂ ਵਧੇ. ਉਹ ਕਹਿੰਦੇ ਅਚਾਨਕ ਹੁਣ ਇੰਟਰਸਟ ਰੇਟ ਵਧੇ ਸਾਡੇ, ਜਿਹਦੇ ਨਾਲ ਕਿ ਸਾਨੂੰ ਆਪਣਾ ਘਰ ਜਿਹੜਾ ਉਹ ਸੇਲ ਤੇ ਲਗਾਉਣਾ ਪੈ ਗਿਆ, ਠੀਕ ਹੈ. ਸੋ ਉਹੀ ਗੱਲ ਮੈਂ ਕਰ ਰਿਹਾ ਕਿ ਜਿਹੜੀ ਇੱਕ ਚੀਜ਼ ਨੋ ਡਾਊਟ ਬੈਂਕ ਆਫ ਕੈਨੇਡਾ ਨੂੰ ਇਖਤਿਆਰ ਹੈ ਕਿ ਉਹ ਕਦੇ ਵੀ ਆਪਣੇ ਇੰਟਰਸਟ ਰੇਟ ਵਧਾ ਸਕਦੇ ਨੇ, ਬਟ ਲੋਕਾਂ ਨੂੰ ਇੱਕ ਆਦਤ ਪੈ ਕਿ ਤੁਸੀਂ ਵਧਾਓ, ਥੋੜੇ ਜਿਹੇ ਹਿਸਾਬ ਨਾਲ ਵਧਾਓ, ਠੀਕ ਹੈ. ਇਹ ਕਿ ਤੁਸੀਂ ਸਾਰੀ ਇਕਾਨਮੀ ਥੱਲੇ ਲਿਆ ਕੇ ਬਿਠਾ ਦਿੱਤੀ. ਔਰ ਮੈਂ ਬਾਰ ਬਾਰ ਕਹਾਂਗਾ, ਹੁਣ ਤੇ ਲੱਗ ਵੀ ਰਿਹਾ ਚਾਂਸਿਸ ਵੀ ਬਣ ਗਏ ਨੇ ਕਿ ਕ੍ਰਿਸਟੀਆ ਫ੍ਰੀਲੈਂਡ ਜੀ ਨੂੰ ਬਹੁਤ ਵਧੀਆ ਕੈਬਨਿਟ ਮੰਤਰੀ ਨੇ, ਤੁਸੀਂ ਫੋਰਨ ਮਿਨਿਸਟਰ ਬਣਾ ਦਿਓ, ਤੁਸੀਂ ਉਹਨਾਂ ਨੂੰ ਕੋਈ ਹੋਰ ਡਿਪਾਰਟਮੈਂਟ ਦਿਓ. ਇਹਦਾ ਤਜੁਰਬਾ ਉਹਨਾਂ ਨੂੰ ਨਹੀਂ ਹੈ, ਫਾਈਨੈਂਸ ਮਿਨਿਸਟਰੀ ਦੇਸ਼ ਦੀ ਸੰਭਾਲਣਾ ਇੱਕ ਬੜਾ ਤਜੁਰਬੇ ਦਾ ਕੰਮ ਹੈ, ਠੀਕ ਹੈ. ਮਤਲਬ ਇੱਕ ਬੰਦਾ ਜੇ ਡਾਕਟਰ ਚੰਗਾ ਹੈ ਜ਼ਰੂਰੀ ਨਹੀਂ ਉਹ ਇੰਜੀਨੀਅਰ ਵੀ ਚੰਗਾ ਹੀ ਹੋਵੇ, ਉਹ ਡਾਕਟਰ ਚੰਗਾ ਹੈ ਸਰਜਨ ਹੈ ਤੁਸੀਂ ਉਹਨੂੰ ਸਰਜਰੀ ਤੇ ਲਗਾਓ. ਖੈਰ ਇਹਦੇ ਤੇ ਗੱਲ, ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕੈਨੇਡਾ ਦੀ ਖਬਰਾਂ ਵੱਧ ਤੋਂ ਵੱਧ ਕਰੀਏ, ਸੋ ਇਹਦੇ ਤੇ ਗੱਲ ਹੋਏਗੀ. ਵੱਖਰੀ ਖਬਰ ਤੁਹਾਨੂੰ ਸ਼ੇਅਰ ਕਰਾਂਗੇ, ਟੋਰੋਂਟੋ ਦੇ ਵਿੱਚ ਜਿਹੜਾ ਟ੍ਰੈਫਿਕ ਹੈਗਾ ਉਹ ਚੈਲੰਜਸ ਉਹਦੇ ਕਿੱਦਾਂ ਵੱਧ ਰਹੇ ਨੇ ਔਰ ਅਸੀਂ ਉਹਦੇ ਬਾਰੇ ਕੀ ਕਰ ਸਕਦੇ ਹਾਂ, ਉਹਦੀ ਸਾਰੀ ਅਪਡੇਟ ਤੁਹਾਨੂੰ ਸ਼ੇਅਰ ਕੀਤੀ ਜਾਏਗੀ. ਟਰੰਪ ਸਾਹਿਬ ਦੇ ਖਬਰਾਂ 'ਚ ਰਹਿਣਗੇ ਨਵੰਬਰ ਤੱਕ ਤੇ ਮਿਨੀਮਮ ਰਹਿਣਗੇ, ਉਸ ਤੋਂ ਬਾਅਦ ਜੇ ਉਹ ਜਿੱਤਦੇ ਨੇ ਫਿਲਹਾਲ ਤੇ ਜਿੱਤਣ ਦੇ ਵੀ ਚਾਂਸਿਸ ਉਹਨਾਂ ਦੇ ਬਣੇ ਤੇ ਉਸ ਤੋਂ ਬਾਅਦ ਵੀ ਰਹਿਣਗੇ. ਟਰੰਪ ਸਾਹਿਬ ਹੀ ਪਿਕਡ ਹਿਜ਼ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ, ਹੂ ਇਜ਼ ਦਿਸ ਗਾਇ, ਕੀ ਕੱਲ ਹੋਇਆ ਰਿਪਬਲਿਕਨ ਕਨਵੈਨਸ਼ਨ ਮਿਲਵਾਕੀ ਦੇ ਵਿੱਚ, ਔਰ ਕੱਲ ਵੈਸੇ ਉੱਥੇ ਵੀ ਬੜੀ ਟੈਨਸ਼ਨ ਭਰੇ ਹਾਲਾਤ ਰਹੇ ਨੇ. ਸੋ ਮੈਂ ਉਹਦੀ ਵੀ ਅਪਡੇਟ ਲੈ ਕੇ ਹਾਜ਼ਰ ਹਾਂ, ਕੱਲ ਕਾਫੀ ਕੁਝ ਉੱਥੇ ਹੋਇਆ, ਸੋ ਵਿਲ ਅਪਡੇਟ ਯੂ ਔਨ ਦੈਟ ਐਸ ਵੈਲ. ਇਮਰਾਨ ਖਾਨ ਸਾਹਿਬ ਦੀ ਪਾਰਟੀ ਦੇ ਬੈਨ ਲੱਗ ਰਿਹਾ ਨਹੀਂ ਲੱਗ ਰਿਹਾ, ਕੀ ਹੈ ਸਾਰੀ ਗੱਲਬਾਤ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ. ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਪਾਕਿਸਤਾਨ ਤੋਂ, ਹਲਕੀ ਜੀ ਸੈਡ ਨਿਊਜ਼ ਹੈ, ਇਟਸ ਅਨਫੋਰਚੁਨੇਟ ਕਿ ਇੱਕ ਦੂਸਰੇ ਦੀ ਮਸਜਿਦ ਦੇ ਉੱਤੇ ਵੀ ਅਟੈਕ ਹੋ ਰਹੇ ਨੇ ਔਰ ਕੱਲ 4 ਜਣਿਆਂ ਦੀ ਡੈਥ ਉੱਤੇ ਹੋਈ ਹੈ. ਕੀ ਉੱਥੇ ਮਾਮਲਾ ਉਹਦੀ ਅਪਡੇਟ ਤੁਹਾਡੇ ਨਾਲ ਜਿਹੜੀ ਹੈ ਉਹ ਸ਼ੇਅਰ ਕੀਤੀ ਜਾਏਗੀ. ਅੱਛਾ, ਇੱਕ ਮੈਂ ਦੱਸਦਾ ਕਿ ਇਮਰਾਨ ਖਾਨ ਸਾਹਿਬ ਨੂੰ ਇੰਟਰਨੈਸ਼ਨਲ ਲੈਵਲ ਤੋਂ ਬੜੀ ਸਪੋਰਟ ਮਿਲ ਰਹੀ ਹੈ। ਯੂਐਨ ਦੇ ਵਿੱਚ ਸਵਾਲ ਖੜੇ ਕੀਤੇ ਗਏ ਸੀਗੇ, ਹੋਰ ਕਈ ਜਗ੍ਹਾ ਦੇ ਉੱਤੇ ਪਹਿਲਾਂ ਹੀ ਸਵਾਲ ਖੜੇ ਕੀਤੇ ਜਾ ਰਹੇ ਸੀਗੇ ਕਿ ਪਾਕਿਸਤਾਨ ਦੇ ਵਿੱਚ ਸਭ ਕੁਝ, ਚਾਹੇ ਉਹ ਜਰਨਲਿਸਟ ਦੇ ਖਿਲਾਫ ਬੜਾ ਕੁਝ ਹੋ ਰਿਹਾ ਉੱਥੇ, ਮੀਡੀਆ ਦੇ ਖਿਲਾਫ, ਉਹਦੇ ਲਈ ਵੀ ਇੰਟਰਨੈਸ਼ਨਲ ਲੈਵਲ ਦੇ ਸਪੋਰਟ, ਇਮਰਾਨ ਖਾਨ ਸਾਹਿਬ ਲਈ ਵੀ ਇੰਟਰਨੈਸ਼ਨਲ ਲੈਵਲ ਦੀ ਸਪੋਰਟ ਮਿਲਦੀ ਆ ਰਹੀ ਹੈ। ਲੇਟੈਸਟ ਡਿਵੈਲਪਮੈਂਟ ਇੱਕ ਵਾਰ ਫਿਰ ਹੋਈ ਹੈ, ਯੂਐਸ ਦੇ ਸਪੋਕਸਪਰਸਨ ਨੇ ਕਿਹਾ ਕਿ ਜਿਹੜਾ ਤੁਸੀਂ ਇਮਰਾਨ ਖਾਨ ਸਾਹਿਬ ਦੀ ਪਾਰਟੀ ਦੇ ਬੈਨ ਲਿਆ, ਇਹ ਤਾਂ ਗਲਤ ਹੈ ਭਾਈ, ਇਟਸ ਮੈਟਰ ਆਫ ਗ੍ਰੇਟ ਕੰਸਰਨ। ਸੋ ਇਹ ਮਾਮਲਾ ਅੱਛਾ ਕੀ ਕਹਿ ਰਹੇ ਨੇ ਸਾਰਾ, ਹਾਲਾਂਕਿ ਪਹਿਲਾਂ ਵੀ ਇਸ ਤੇ ਸਵਾਲ ਹੁੰਦੇ ਰਹੇ ਨੇ, ਸੋ ਉਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ। ਅੱਛਾ, ਇਸ ਤੋਂ ਇਲਾਵਾ ਜਿਹੜੀ ਫਾਈਟ ਚੱਲ ਹੀ ਰਹੀ ਹੈਗੀ ਆ, ਆਪਰੇਸ਼ਨ ਕੀਤਾ ਜਾ ਰਿਹਾ, ਪਾਕਿਸਤਾਨ ਦੀ ਆਰਮੀ ਨੇ ਦੱਸਿਆ ਹੈ ਕਿ 8 ਉਹਨਾਂ ਦੇ ਜਿਹੜੇ ਸਿਕਿਉਰਿਟੀ ਆਫੀਸ਼ਲਸ ਨੇ ਉਹ ਸ਼ਹੀਦ ਹੋ ਗਏ ਨੇ ਬੰਨੂ ਕੰਟੋਨਮੈਂਟ ਦੇ ਨੇੜੀਏ, ਸੁਸਾਈਡ ਬੰਬ ਬਲਾਸਟ ਉੱਤੇ ਹੋਇਆ। ਸੋ ਕੀ ਹੋਇਆ ਉੱਥੇ ਸਾਰਾ, ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅੱਜ ਪਾਕਿਸਤਾਨ ਤੋਂ ਕਾਫੀ ਖਬਰਾਂ ਨੇ ਕਿਉਂਕਿ ਇੰਪੋਰਟੈਂਟ ਨੇ, ਮੇਰੀ ਕੋਸ਼ਿਸ਼ ਹੁੰਦੀ ਇੰਪੋਰਟੈਂਟ ਪੁਆਇੰਟ ਜ਼ਰੂਰ ਟੱਚ ਕਰ ਦਈਏ। IMF ਦੀ ਡੀਲ ਜਿਹੜੀ ਅਪਰੂਵ ਹੋਣ ਦੇ ਨਾਲ ਪਾਕਿਸਤਾਨ ਦੇ ਪ੍ਰੋਸਪੈਕਟਸ ਵਧੀਆ, ਮੂਡੀ ਦੀ ਰਿਪੋਰਟ ਨਵੀਂ ਆਈ ਹੈ, ਉਹ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਕੁਇਕਲੀ। ਦੈਨ ਆਈ ਮੂਵ ਟੁਵਰਡਸ ਇੰਡੀਆ। ਇੰਡੀਆ ਦੇ ਵਿੱਚ ਪੂਜਾ ਖਟਕਰ ਜਿਹੜੀ ਦਾ ਇਹ ਮਾਮਲਾ ਹੈ, ਇਹ ਕੀ ਹੈ, ਫੇਕ ਸਰਟੀਫਿਕੇਟ ਰੋ ਕੀ ਹੈਗਾ, ਕਿਉਂ ਇਹਨੂੰ ਨੈਸ਼ਨਲ ਹੈਡਲਾਈਨਸ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਮਿਲ ਰਹੀਆਂ ਨੇ, ਉਹਦੀ ਸਾਰੀ ਅਪਡੇਟ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਗੱਲ ਕਰਾਂਗੇ ਇੰਡੀਆ ਦੇ ਵਿੱਚ ਇਕਾਨਮੀ ਦੀ ਲੇਟੈਸਟ ਰਿਪੋਰਟ ਆਈ ਹੈ, ਉਹ ਕੀ ਕਹਿ ਰਹੀ ਹੈਗੀ ਆ, ਵਿਲ ਅਪਡੇਟ ਯੂ ਔਨ ਦੈਟ। ਇਸ ਤੋਂ ਬਾਅਦ ਪੰਜਾਬ ਵੱਲ ਰੁਕ ਕਰਾਂਗੇ, ਸਿਆਸਤ ਪੂਰੀ ਤਰ੍ਹਾਂ ਸਰਗਰਮ ਹੈ ਪੰਜਾਬ ਦੇ ਵਿੱਚ, ਤੇ ਅਸੀਂ ਇਹ ਕਹਿ ਸਕਦੇ ਹਾਂ ਤੁਹਾਨੂੰ ਕਿ ਹਰ ਰੋਜ਼ ਇਸ ਵੇਲੇ ਇੱਦਾਂ ਲੱਗਦਾ ਇਲੈਕਸ਼ਨ ਕੱਲ੍ਹ ਹੈ, ਅਜੇ 2027 ਚ ਇਲੈਕਸ਼ਨ ਹੈ, ਬਟ ਜੋ ਹਾਲਾਤ ਨੇ ਉਹ ਇੱਦਾਂ ਲੱਗ ਰਿਹਾ ਕਿ ਜੀ ਬਸ ਕੱਲ ਸਵੇਰੇ ਸਵੇਰੇ ਇਲੈਕਸ਼ਨ ਜਿਹੜੀ ਆ ਉਹ ਹੋ ਜਾਣੀ ਹੈ। ਇਸ ਦਰਮਿਆਨ ਕ੍ਰਾਈਮ ਦੀ ਰਿਪੋਰਟ ਵੀ ਪੇਸ਼ ਕਰਾਂਗੇ, ਡਰੱਗਸ ਔਰ ਹਿਊਮਨ ਸਮਗਲਿੰਗ ਦੇ ਕੁਝ ਕੇਸਿਸ ਜਿਹੜੇ ਉੱਥੋਂ ਆਏ ਨੇ, ਉਹਦੀ ਅਪਡੇਟ ਜਿਹੜੀ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਅੱਛਾ, ਇਸ ਤੋਂ ਬਾਅਦ ਅਸੀਂ ਦੱਸ ਦਈਏ ਕਿ ਸਾਡੇ ਸੁਖਬੀਰ ਬਾਦਲ ਸਾਹਿਬ, ਉਹਨਾਂ ਨੇ ਜੋ ਅਨਾਊਂਸਮੈਂਟ ਕੀਤੀ ਹੈਗੀ ਆ ਉਹ ਤੁਹਾਨੂੰ ਪਤਾ ਲੱਗ ਗਿਆ ਇਸ ਚੈਨਲ ਵਾਈ ਤੇ, ਅੱਜ ਮੈਂ ਸਵੇਰੇ ਦੇਖ ਰਿਹਾ ਸੀਗਾ, ਸੋ ਉਹ ਵੀ ਅਸੀਂ ਤੁਹਾਡੇ ਨਾਲ ਸਾਰੀ ਡਿਟੇਲ ਜਿਹੜੀ ਆ ਉਹ ਸ਼ੇਅਰ ਕਰਾਂਗੇ। ਅੱਛਾ, ਅਮਿਤ ਸ਼ਾਹ ਸਾਹਿਬ ਦੇ ਬਿਆਨ ਵੀ ਆਉਣਗੇ, ਔਰ ਫਿਰ ਸਪੋਰਟਸ ਵੱਲ ਰੁਕ ਕਰਾਂਗੇ। ਸਪੋਰਟਸ ਵਿੱਚ ਜਿਸ ਤਰ੍ਹਾਂ ਅਸੀਂ ਤੁਹਾਨੂੰ ਜ਼ਿਕਰ ਕੀਤਾ ਹੀ ਹੈ ਕਿ ਪਹਿਲਾਂ ਕ੍ਰਿਕਟ ਵਰਲਡ ਕੱਪ, ਵਾਈ ਮੀਡੀਆ ਬਿਗ ਸ਼ਾਟ ਜਿਹਦੇ ਵਿੱਚ ਅਸੀਂ ਸਪੋਰਟਸ ਦੀ ਕਵਰੇਜ ਕਰਦੇ ਹਾਂ, ਸੋ ਉਹਦੇ ਵਿੱਚ ਤੁਸੀਂ ਕ੍ਰਿਕਟ ਵਰਲਡ ਕੱਪ ਕਵਰ ਕੀਤਾ, ਸੋਕਰ ਦੇ ਦੋ ਅਮੇਜ਼ਿੰਗ ਟੂਰਨਾਮੈਂਟ, ਬਹੁਤ ਮਜ਼ਾ ਆਇਆ, ਅਸੀਂ ਕਵਰੇਜ ਕੀਤੀ, ਤੁਸੀਂ ਪਸੰਦ ਕੀਤੀ, ਉਹਦੇ ਲਈ ਵੀ ਤੁਹਾਡਾ ਸ਼ੁਕਰੀਆ। ਔਰ ਹੁਣ ਸਾਡਾ ਸਾਰਾ ਫੋਕਸ ਹੋ ਗਿਆ ਓਲੰਪਿਕਸ ਵੱਲ, ਸੋ ਓਲੰਪਿਕਸ ਵਿੱਚ ਅਸੀਂ ਦੱਸ ਦਈਏ ਕਿ ਜਿਹੜੀ ਇਸ ਫਰਾਈਡੇ ਓਪਨਿੰਗ ਸੈਰੇਮਨੀ ਹੋ ਜਾਣੀ ਹੈ, ਓਪਨਿੰਗ ਸੈਰੇਮਨੀ ਚ ਕੀ ਹੋਏਗਾ, US, ਕੈਨੇਡਾ, ਚਾਈਨਾ, ਇੰਡੀਆ ਕਿੱਥੇ ਖੜੇ ਨੇ, ਪਾਕਿਸਤਾਨ, ਬੰਗਲਾਦੇਸ਼, ਸਾਰੇ ਸਾਡੇ ਸਾਊਥ ਏਸ਼ੀਅਨ ਰੀਜਨ ਦੀ ਵੀ ਪੂਰੀ ਕਵਰੇਜ ਦੇਵਾਂਗੇ। ਮੈਨੂੰ ਯਾਦ ਹੈ ਕਿ ਜਦ ਅਸੀਂ ਇੰਡੀਆ ਹੁੰਦੇ ਸੀ ਬੜੇ ਸ਼ੌਕ ਨਾਲ ਦੇਖਦੇ ਸੀਗੇ ਕਿ ਕਿਉਂਕਿ ਜ਼ਿਆਦਾ ਮੈਡਲ ਤਾਂ ਕੋਈ ਮਿਲਦੇ ਨਹੀਂ ਸੀਗੇ, ਹੁਣ ਵੀ ਇੰਨੇ ਨਹੀਂ ਮਿਲਦੇ, ਔਰ ਲੇਕਿਨ ਸ਼ੌਕ ਇੱਕ ਹੁੰਦਾ ਕਿ ਠੀਕ ਹੈ ਜੀ ਆਪਣੇ ਸਾਊਥ ਏਸ਼ੀਅਨ ਰੀਜਨ ਦੇ ਵਿੱਚ ਇੰਡੀਆ ਨੇ, ਇੰਡੀਆ ਕਿਉਂਕਿ ਇੰਡੀਆ ਸੀਗੇ ਉੱਥੇ ਵੀ ਦੇਖਦੇ ਤਾਂ ਸੀਗੇ ਕਿ ਇੰਡੀਆ ਕਿੱਥੇ ਖੜਾਇਆ, ਤੇ ਇੱਥੇ ਵੀ ਜ਼ਰੂਰ ਤੁਹਾਨੂੰ ਅਪਡੇਟ ਦੇਵਾਂਗੇ। ਫਿਰ ਪਾਕਿਸਤਾਨ, ਫਿਰ ਬੰਗਲਾਦੇਸ਼, ਕੋਈ ਆਪਣਾ ਸ਼੍ਰੀਲੰਕਾ, ਭੂਟਾਨ, ਨੇਪਾਲ, ਕੀ ਕੋਈ ਮੈਡਲ ਜਿੱਤ ਰਿਹਾ, ਨਹੀਂ ਜਿੱਤ ਰਿਹਾ, ਸੋ ਇੱਥੇ ਵੀ ਸਾਰੀਆਂ ਕੰਟਰੀਜ਼ ਦੀ ਉਹ ਅਪਡੇਟ ਤੁਹਾਨੂੰ ਸ਼ੇਅਰ ਕਰਾਂਗੇ। ਲੀਡਿੰਗ ਕੰਟਰੀਜ਼ ਪਿਛਲੀ ਵਾਰ ਤੇ US ਔਰ ਚਾਈਨਾ ਸੀਗੇ, ਦੇਖਦੇ ਹਾਂ ਇਸ ਵਾਰੀ ਕੌਣ ਬਾਜ਼ੀ ਮਾਰਦਾ, ਸੋ ਬੜੇ ਨੈਕ ਫਾਈਟ ਸੀਗੀ, ਸੋ ਉਹਦੀ ਗੱਲ ਕਰਾਂਗੇ। ਇਸ ਤੋਂ ਇਲਾਵਾ ਜਰਮਨੀ, ਜਪਾਨ ਔਰ ਕਿੱਥੇ ਖੜੇ ਨੇ, ਕੈਨੇਡਾ ਦੇ ਇਕੱਲੇ ਇਕੱਲੇ ਐਥਲੀਟ ਦੀ ਰਿਪੋਰਟ ਕਿ ਅਸੀਂ ਕਿਹੜੀ ਕਿਹੜੀ ਚੀਜ਼ਾਂ 'ਚ ਅਸੀਂ ਪਾਰਟੀਸਪੇਟ ਕਰ ਰਹੇ ਹਾਂ, ਕੈਨੇਡੀਅਨ ਸਾਡੀ ਜਿਹੜੀ ਓਲੰਪਿਕਸ ਦੀ ਟੀਮ ਹੈਗੀ ਹੈ, ਔਰ ਤੁਹਾਨੂੰ ਪਹਿਲਾਂ ਹੀ ਦੱਸ ਦਿਆ ਕਰਾਂਗੇ ਜੀ ਆਹ ਇਵੈਂਟ ਇਸ ਟਾਈਮ ਤੇ। ਅੱਛਾ, ਸਾਰਾ ਕੁਝ ਨਿਊਯਾਰਕ ਔਰ ਟੋਰੋਂਟੋ ਟਾਈਮ ਤੁਹਾਨੂੰ ਦੱਸਾਂਗੇ ਕਿ ਨਿਊਯਾਰਕ ਔਰ ਟੋਰੋਂਟੋ ਟਾਈਮ ਮੁਤਾਬਿਕ ਕਿਹੜੀ ਸਪੋਰਟ ਕਦੋਂ ਹੋ ਰਹੀ ਹੈ, ਕੈਨੇਡਾ ਦੇ ਕੋਈ ਐਥਲੀਟ ਹੈਗੇ ਆ ਨਹੀਂ ਹੈਗੇ, ਇੰਡੀਆ ਦੇ ਕੋਈ ਐਥਲੀਟ ਹੈ, ਪਾਕਿਸਤਾਨ ਦੇ ਕੋਈ ਐਥਲੀਟ ਹੈ ਕਿ ਨਹੀਂ, ਇਸ ਸਪੋਰਟ ਦੇ ਵਿੱਚ ਪਾਰਟੀਸਪੇਟ ਕਰ ਰਹੇ ਕਿ ਨਹੀਂ ਕਰ ਰਹੇ। ਸੋ ਇਹ ਸਾਰੀ ਚੀਜ਼ਾਂ ਪਹਿਲਾਂ ਤਾਂ ਤੁਸੀਂ ਆਮ ਸ਼ੋਰ ਆਪਣੇ ਕੈਲੰਡਰ ਦੇ ਉੱਤੇ ਮਾਰਕ ਕਰ ਹੀ ਲਓ ਕਿ 26 ਜੁਲਾਈ ਫਰਾਈਡੇ ਤੋਂ ਇਹ ਸਾਰਾ ਸਿਲਸਿਲਾ ਸ਼ੁਰੂ ਹੋ ਜਾਏਗਾ। ਸੋ 26 ਜੁਲਾਈ ਤੋਂ ਲੈ ਕੇ 11 ਅਗਸਤ ਤੱਕ ਇਹ ਗੇਮਸ ਹੋਣੀਆਂ ਨੇ, ਸੋ ਕਿੱਟ ਰੈਡੀ, ਤੁਹਾਨੂੰ ਪੂਰੀ ਕਵਰੇਜ ਜਿਹੜੀ ਹੈ ਉਹ ਅਸੀਂ ਅੱਜ ਤੋਂ ਹੀ ਸਮਝ ਲਓ ਕਿ ਸ਼ੁਰੂ ਕਰ ਦਿੱਤੀ ਹੈ, ਪੂਰੇ 10 ਦਿਨ ਪਹਿਲਾਂ ਹੀ। ਵੈਸੇ ਤਾਂ ਪਹਿਲਾਂ ਵੀ ਅਸੀਂ ਲਗਾਤਾਰ ਅਨਾਊਂਸਮੈਂਟਸ ਕਰਦੇ ਰਹੇ ਜਿੱਦਾਂ ਟੀਮਸ ਅਨਾਊਂਸ ਹੁੰਦੀਆਂ, ਜਿੱਦਾਂ ਇੰਡੀਆ ਦੀ ਹਾਕੀ ਟੀਮ ਅਨਾਊਂਸ ਹੋਈ ਕੋਈ ਵੀ, ਲੇਕਿਨ ਅੱਜ ਤੋਂ ਤੇ ਕਵਰੇਜ ਜਿਹੜੀ ਓਲੰਪਿਕਸ ਦੀ ਸਾਡੀ ਇੱਕ ਤਰ੍ਹਾਂ ਨਾਲ ਟੌਪ ਗੀਅਰ ਦੇ ਵਿੱਚ ਹੋ ਜਾਏਗੀ। ਸੋ ਬਹੁਤ ਕੁਝ ਹੈ ਅੱਜ ਏਜੰਡਾ ਦੇ ਉੱਤੇ, ਦੇਖਦੇ ਹਾਂ ਕਿਹੜੀ ਕਿਹੜੀ ਚੀਜ਼ਾਂ ਕਵਰ ਹੁੰਦੀਆਂ ਨੇ, ਜੋ ਇੱਥੇ ਹੋ ਗਈਆਂ ਠੀਕ ਹੈ, ਬਾਕੀ ਤੁਹਾਨੂੰ ਪਤਾ ਹੀ ਐਜ਼ ਯੂਜੁਅਲ ਫਿਰ ਸ਼ਾਮ ਚੈਨਲ ਵਾਈ ਦੇ ਉੱਤੇ ਹੋਣਗੀਆਂ। ਔਰ ਬਾਹਰ ਮੌਸਮ ਬੜਾ ਖਰਾਬ ਹੈ, ਥੋੜਾ ਜਿਹਾ ਧਿਆਨ ਦੇਣਾ ਕਿਉਂਕਿ ਤੂਫਾਨ ਥੋੜਾ ਜਿਹਾ ਆਇਆ ਹੋਇਆ, ਸੋ ਇਹਦਾ ਤੁਸੀਂ ਥੋੜਾ ਜਿਹਾ ਖਿਆਲ ਜ਼ਰੂਰ ਰੱਖਣਾ ਹੈ ਕਿਉਂਕਿ ਵੈਦਰ ਹਲਕਾ ਜਿਹਾ ਠੀਕ ਨਹੀਂ ਹੈ ਜੀ। ਤਾਨੀਆ
ਮੀਂਹ ਬਹੁਤ ਜ਼ਿਆਦਾ ਪੈ ਰਿਹਾ, ਸੋ ਸਾਰੇ ਧਿਆਨ ਰੱਖੋ ਐਂਡ ਤੁਸੀਂ ਦੱਸੋ ਤੁਹਾਡਾ ਦਿਨ ਕਿੱਦਾਂ ਚੱਲ ਰਿਹਾ।
ਬਹੁਤ ਵਧੀਆ ਜੀ, ਬਸ ਮੇਰੇ ਪਰਮਾਤਮਾ ਦੀ ਬਹੁਤ ਸ਼ੁਕਰ ਹੈ ਸਭ ਤੋਂ ਪਹਿਲਾਂ ਦੇ ਪਰਮਾਤਮਾ ਦਾ, ਜਿਹੜਾ ਦਾਲ ਫੁਲਕਾ ਚੱਡੀ ਜਾ ਰਿਹਾ, ਕੰਮ ਮਿਲੀ ਜਾ ਰਿਹਾ। ਦੇਖੋ ਮੈਂ ਤੇ ਤਾਨੀਆ ਜੀ ਇਹੀ ਕਹਿੰਦਾ ਹੈ, ਜੇ ਕੰਮ ਮਿਲੀ ਜਾਏਗਾ ਨਾ, ਬਸ ਇਫ ਵੀ ਆਰ ਰੈਲੀਵੈਂਟ, ਜੇ ਸਾਨੂੰ ਕੰਮ ਮਿਲੀ ਜਾ ਰਿਹਾ ਤੇ ਬਸ ਪਰਮਾਤਮਾ ਦਾ ਸ਼ੁਕਰ ਹੈ, ਕੰਮ ਮਿਲੇਗਾ ਤੇ ਦਾਲ ਫੁਲਕਾ ਵੀ ਚੱਲਦਾ ਰਹੇਗਾ, ਠੀਕ ਹੈ। ਸੋ ਇਸ ਤੋਂ ਵੱਧ ਹੋਰ ਕੀ ਸ਼ੁਕਰੀਆ ਅਦਾ ਕਰੀਏ। ਔਰ ਬਾਕੀ ਤੁਸੀਂ ਦੱਸੋ ਅੱਜ ਥੋਟ ਆਫ ਦਾ ਡੇ ਕੀ ਹੈ, ਉਹ ਸੁਣਦੇ ਆ ਫਿਰ ਖਬਰਾਂ ਹੋਰ ਸ਼ੇਅਰ ਕਰਾਂਗੇ, ਕਾਫੀ ਸਾਰੀਆਂ ਚੀਜ਼ਾਂ ਨੇ। ਔਰ ਮੈਂ ਅੱਜ ਸਹੀ ਦੱਸਾਂ ਤੇ ਦੇਖੋ ਅੱਜ ਦੀ ਮੈਨੂੰ ਹੈ ਤੇ ਇਕਨੋਮਿਕ ਖਬਰ, ਪਰ ਮੈਨੂੰ ਖੁਸ਼ੀ ਬਹੁਤ ਹੈ ਕਿ ਕਿਉਂਕਿ ਇਹਦੇ ਤੇ ਮੇਰੀ ਨਿਗਾਹ ਸੀਗੀ ਅੱਜ ਸਵੇਰੇ ਜਦ ਮੈਂ ਉੱਠ ਕੇ ਦੇਖਿਆ, ਮੈਂ ਕਹੀ ਚਲੋ ਜੀ ਇਹ ਹੋ ਗਿਆ ਕੰਮ ਵਧੀਆ, ਇਨਫਲੇਸ਼ਨ ਦੀ ਜਿਹੜੀ ਖਬਰ ਆ ਗਈ ਹੈ ਨਾ ਇਹ ਬੜੀ ਚੰਗੀ ਗੱਲ ਹੈ। ਤਾਨੀਆ ਜੀ ਪਤਾ ਕੀ ਹੈ, ਵਿਦ ਡਿਊ ਰਿਸਪੈਕਟ ਇੱਕ ਗੱਲ ਕਰਨਾ ਚਾਹੁੰਦਾ, ਮੈਨੂੰ ਪਤਾ ਤੁਸੀਂ ਥੋਟ ਆਫ ਦਾ ਡੇ ਦੇਣਾ ਹੈ। ਸਾਡੇ ਵੱਲ ਨਾ ਲੋਕ ਜਦੋਂ ਗੱਲ ਕਰਦੇ ਆ ਇਸ ਨਿਗਾਹ ਨਾਲ ਦੇਖਦੇ ਆ ਕਿ ਅਸੀਂ ਮਤਲਬ ਕਿ ਕਿਉਂਕਿ ਇਸ ਵੇਲੇ ਨਾ ਬਾਹਰ ਜਿਹੜੇ ਥੋੜੇ ਜਿਹੇ ਹਾਲਾਤ ਨੇ ਨਾ ਉਹ ਚੈਲੰਜਿੰਗ ਨੇ ਲੋਕਾਂ ਲਈ, ਉਹ ਫਿਰ ਚਾਹੇ ਕੋਈ ਬਿਜ਼ਨਸ ਵਾਲਾ ਹੈ, ਚਾਹੇ ਕੋਈ ਜੌਬ ਕਰਦਾ ਹੈ, ਚਾਹੇ ਕੋਈ ਵੀ ਹੈ, ਚਾਹੇ ਉਹਨਾਂ ਨੇ ਘਰ ਵੇਚਣਾ ਹੈ ਨਹੀਂ ਵੇਚਣਾ, ਠੀਕ ਹੈ, ਕਿਸੇ ਨੇ ਥੋੜੀ ਬਹੁਤੀ ਕੋਈ ਇਨਵੈਸਟਮੈਂਟ ਕੀਤੀ ਹੈ ਨਹੀਂ ਕੀਤੀ, ਕੁਛ ਵੀ ਹੈ, ਕਿਸੇ ਵੀ ਤਰ੍ਹਾਂ ਦਾ, ਹਰ ਬੰਦਾ ਦੇ ਨਾ ਇੱਕ ਸਵਾਲ ਜ਼ਰੂਰ ਹੈ ਕਿ ਯੁਧਵੀਰ ਜੀ ਆਪਣਾ ਰੀਅਲ ਸਟੇਟ ਦਾ ਕਿੱਦਾਂ ਉੱਠਣ ਦੇ ਚਾਂਸ ਹੈ, ਆਪਣੀ ਜੀ ਇਕਾਨਮੀ ਕਿਸ ਤਰ੍ਹਾਂ ਉੱਠਣ ਦੇ ਚਾਂਸ ਹੈ। ਉਹ ਮਤਲਬ ਉਹ ਚਾਹੁੰਦੇ, ਸਾਡਾ ਮਨ ਕਰਦਾ ਵੀ ਅਸੀਂ ਵੀ ਉਹਨਾਂ ਨੂੰ ਦੱਸ ਦਈਏ ਕਿ ਹਾਂਜੀ 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 ਰੀਅਲ ਸਟੇਟ ਜੀ ਉੱਠ ਜਾਏਗਾ, ਹਾਂਜੀ ਜੀ ਇਕਾਨਮੀ ਆਪਣੀ ਠੀਕ ਹੋਏਗੀ, ਹਾਂਜੀ ਜੋਬ ਮਾਰਕੀਟ ਜੀ ਸਿਨੇਰੀਓ ਠੀਕ ਹੋਏਗਾ। ਹਰ ਰੋਜ਼ ਮਤਲਬ ਕਿ ਤੁਸੀਂ ਇਹ ਦੇਖ ਲਓ ਕਿ ਅੱਜ ਆਲਮ ਇਹ ਹੈ ਕਿ ਹਰ ਰੋਜ਼ ਅੱਗੇ ਇੱਕ ਦੋ ਕਾਲ ਆਇਆ ਕਰਦੀਆਂ ਸੀ, ਅੱਜ ਹਰ ਰੋਜ਼ 4 ਤੋਂ 5 ਕਾਲ ਮੈਨੂੰ, ਕਿਉਂਕਿ ਮੈਂ ਨਾ ਘੱਟ ਫੋਨ ਪਿੱਕ ਕਰਦਾ ਜੇ ਨੰਬਰ ਮੇਰੇ ਪਛਾਣ ਦਾ ਨਾ ਹੋਵੇ, ਕਿਉਂਕਿ ਜਿਹੜੇ ਪਛਾਣ ਦੇ ਨੰਬਰ ਉਹੀ ਨੀ, ਕਈ ਵਾਰ ਇੰਨਾ ਬਿਜ਼ੀ ਰਹਿੰਦਾ ਉਹੀ ਨੀ ਨਾ ਪਿੱਕ ਕਰਨ ਦਾ ਟਾਈਮ ਨਾ ਕਾਲ ਬੈਕ ਕਰਨ ਦਾ ਟਾਈਮ, ਪਰ ਆਪਣੇ ਜਾਣ ਪਛਾਣ ਦੇ ਤਾਂ ਫਿਰ ਪਿੱਕ ਕਰ ਲਈਦੇ, ਕਿ ਪੁਰਾਣੇ ਬੰਦੇ ਕਈ ਨੰਬਰ ਫੀਡ ਕੀਤੇ ਹੋਏ, ਭਾਜੀ ਸਾਡੇ ਉਹ ਬੰਦਾ ਆਇਆ ਉੱਥੋਂ ਇੰਡੀਆ ਤੋਂ, ਕੋਈ ਲੜਕੀ ਆ, ਕੋਈ ਲੜਕਾ ਆ ਗਿਆ, ਕੁਛ ਹੈ ਕੁਛ, ਮਤਲਬ ਕਿ ਜੋਬ ਲਈ ਹੁਣ ਸਿਸਟਮ ਬੜਾ ਥੋੜਾ ਚੈਲੰਜਿੰਗ ਹੋ ਗਿਆ। ਮਤਲਬ ਕਿ ਦਿਨ ਦੇ ਵਿੱਚ 2-3-4 ਕਈ ਵਾਰ 5 ਕਾਲ ਤੱਕ ਆ ਜਾਂਦੀਆਂ ਨੇ। ਸੋ ਇਹ ਇਕਾਨਮੀ ਠੀਕ ਹੋਏ, ਵਾਹਿਗੁਰੂ ਜੀ ਮੇਹਰ ਕਰਨ ਵਾਸਤੇ ਇਹੀ ਅਰਦਾਸ ਕਰ ਰਹੇ ਹਾਂ ਕਿ ਠੀਕ ਹੋਏ ਸਾਰਾ ਸਿਲਸਿਲਾ। ਸੋ ਅੱਜ ਦੀ ਇਹ ਖਬਰ ਵਧੀਆ, ਆਈ ਐਮ ਐਕਸਾਈਟਿਡ ਕਿ ਹੁਣ ਮੈਂ ਤਾਂ ਇਹੀ ਕਹਿ ਸਕਦਾ ਕਿ ਬੈਂਕ ਆਫ ਕੈਨੇਡਾ ਨੂੰ ਕਿ ਭਾਈ ਸਾਹਿਬ ਮੈਂ ਤੁਹਾਡੇ ਨਾਲ ਔਨ ਦੀ ਏਅਰ ਔਨ ਰਿਕਾਰਡ, ਤੁਸੀਂ ਬਹੁਤ ਬੜੇ ਥਿੰਕ ਟੈਂਕ ਹੋ ਬੈਂਕ ਆਫ ਕੈਨੇਡਾ, ਮੈਂ ਕੀ ਗੱਲ ਕਰਾਂ, ਮੇਰਾ ਕੋਈ ਫਾਈਨੈਂਸ ਇੰਜੀਨੀਅਰਿੰਗ ਸਾਡੇ ਸਬਜੈਕਟ ਬਿਲਕੁਲ ਇਕਨੋਮਿਕਸ ਹੁੰਦਾ ਸੀ, ਆਈ ਸਟੱਡੀਡ ਇਕਨੋਮਿਕਸ, ਔਰ ਇੱਥੇ ਆ ਕੇ ਮੈਂ ਜਦੋਂ ਅਖਬਾਰਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਜਦ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਮੀਡੀਆ ਚ ਜਾਵਾਂਗਾ, ਮੈਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਯੈਸ ਆਈ ਰੀਡ ਫਾਈਨੈਂਸ਼ੀਅਲ ਪੋਸਟ, ਮੈਂ ਫਾਈਨੈਂਸ਼ੀਅਲ ਨਿਊਜ਼ ਪੜ੍ਹਦਾ ਰਹਿੰਦਾ ਬਸ, ਪਰ ਇਹ ਤੁਹਾਡੇ ਲੈਵਲ ਦੇ ਮੁਤਾਬਿਕ ਮੇਰੀ ਜਾਣਕਾਰੀ ਬੜੀ ਘੱਟ ਹੈ, ਬਟ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਸਰ, ਮੈਂ ਸਮਝਦਾ ਹਾਂ ਕਿ ਤੁਸੀਂ, ਹੁਣ ਮੈਂ ਸਖ਼ਤ ਸ਼ਬਦ ਨਹੀਂ ਇਸਤੇਮਾਲ ਕਰਨਾ ਚਾਹੁੰਦਾ, ਬਟ ਤੁਸੀਂ ਬਸ ਇੰਨਾ ਹੀ ਕਹਾਂਗਾ ਕਿ ਤੁਸੀਂ ਸਹੀ ਫੈਸਲਾ ਨਹੀਂ ਲਿਆ, ਮੈਂ ਔਨ ਰਿਕਾਰਡ ਕਹਾਂਗਾ, ਐਂਡ ਆਈ ਕੈਨ ਡਿਸਕਸ ਦੈਟ, ਡਿਬੇਟ ਦੈਟ ਐਨੀ ਵੇਅਰ, ਐਂਡ ਆਈ ਕਲੀਅਰਲੀ ਨੋ ਕਿ ਫਾਈਨੈਂਸ ਦੀ ਕੋਈ ਵੀ ਗੱਲ ਕਰਨਾ ਇਹ ਬੜੇ ਲੀਗਲ ਇੰਪਲੀਕੇਸ਼ਨ ਹੁੰਦੇ ਨੇ, ਬੜੀ ਜ਼ਿੰਮੇਵਾਰੀ ਨਾਲ ਗੱਲ ਕਰਨੀ ਹੁੰਦੀ ਹੈ। ਸੋ ਯੈਸ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਕਿ ਮੈਂ ਤੁਹਾਡੇ ਫੈਸਲੇ ਦੇ ਨਾਲ ਕਲੀਅਰਲੀ ਅਸਹਿਮਤ ਹਾਂ। ਤੁਸੀਂ ਬੜੇ ਤੋਂ ਬੜਾ ਇਕਾਨਮਿਸਟ, ਜਿੱਥੋਂ ਵੀ ਤੁਸੀਂ ਪੜ੍ਹਾਈ ਕੀਤੀ ਤੁਸੀਂ ਆ ਜਾਓ, ਆਪਾਂ ਬੈਠ ਕੇ ਕਦੇ ਵੀ ਡਿਸਕਸ ਕਰ ਲਾਂਗੇ, ਠੀਕ ਹੈ। ਲੇਕਿਨ ਔਰ ਹੁਣ ਸੂਨਰ ਦੈਨ ਲੇਟਰ ਤੁਸੀਂ ਇਨਫਲੇਸ਼ਨ ਘਟਾਉਂਦੇ ਜੀ ਸਾਰੀ ਕੰਟਰੀ ਨੂੰ ਜਿੱਥੇ ਲਿਆ ਕੇ ਖੜਾ ਕਰ ਦਿੱਤਾ ਹੈ। ਇਸ ਵੇਲੇ ਸਿਸਟਮ ਬੜਾ ਚੈਲੰਜਿੰਗ ਹੈ ਲੋਕਾਂ ਵਾਸਤੇ, ਠੀਕ ਹੈ, ਬੰਦੇ ਕਈ ਪੁਰਾਣੇ ਸੈੱਟ ਨੇ ਔਰ ਉਹਨਾਂ ਦਾ ਆਪਣਾ ਆਰਾਮ ਦੇ ਨਾਲ ਵਧੀਆ ਸਿਲਸਿਲਾ ਚੱਲ ਰਿਹਾ, ਠੀਕ ਹੈ, ਲੇਕਿਨ ਕਿਸੇ ਸੈਕਟਰ ਨੂੰ ਅਸੀਂ ਹੱਥ ਲਗਾਉਂਦੇ, ਖਾਸ ਕਰ ਜਿਹੜਾ ਟਰੱਕਿੰਗ ਸੈਕਟਰ ਹੈ, ਟਰੱਕਿੰਗ ਦੇ ਨਾਲ ਦੇਖੋ ਉਹਦੇ ਨਾਲ ਜਿੰਨੇ ਅਲਾਈਡ ਸੈਕਟਰ ਨੇ, ਟਰੱਕਿੰਗ ਹੋ ਗਿਆ, ਟਰੱਕ ਵਾਲਿਆਂ ਨੂੰ ਜਿਹੜੇ ਬੰਦੇ ਫਾਈਨੈਂਸ ਕਰਦੇ ਆ, ਜਿਹੜੇ ਬੰਦੇ ਰੀਅਲ ਸਟੇਟ ਕਰਦੇ ਆ, ਮੋਰਗੇਜ ਕਰਦੇ ਆ, ਲਾਇਰਸ, ਕੱਲ ਵੀ ਮੇਰੀ ਕਿਸੇ ਨਾਲ ਗੱਲ ਹੋਈ, ਕਹਿੰਦੇ ਜੀ ਲਾਇਰਸ ਵੀ ਇਸ ਵੇਲੇ, ਕਿਉਂਕਿ ਲਾਇਰਸ ਰੀਅਲ ਸਟੇਟ ਦੀ ਕਲੋਜ਼ਿੰਗ ਨਾਲ ਬੜੇ ਡਿਪੈਂਡੈਂਟ ਸੀਗੇ, ਉਹ ਕਹਿੰਦੇ ਜੀ ਇਹ ਤਾਂ ਬੜਾ ਵੱਡਾ ਅਸਰ ਪੈ ਗਿਆ ਲਾਇਰਸ ਦੇ ਉੱਤੇ। ਸੋ ਹਰ ਤਕਰੀਬਨ ਜਿਹੜਾ ਡਿਪਾਰਟਮੈਂਟ ਹੈ ਉਹ ਹਿੱਟ ਹੋਇਆ ਹੈ ਇਸ ਟਾਈਮ ਦੇ ਉੱਤੇ। ਰੈਸਟੋਰੈਂਟ ਬਿਜ਼ਨਸ, ਮਤਲਬ 2-3 ਬੜੇ ਰੈਸਟੋਰੈਂਟ, ਇੱਕ ਤੇ ਬੜਾ ਰੈਸਟੋਰੈਂਟ ਦੀ ਖਬਰ ਆ ਰਹੀ ਹੈ ਕਿ ਸ਼ਾਇਦ ਉਹ ਲਗਭਗ ਮਾਮਲਾ ਹੀ ਖਤਮ ਹੋ ਗਿਆ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਤੁਹਾਨੂੰ ਸਭ ਨੂੰ ਆਈਡੀਆ ਹੋ ਹੀ ਜਾਏਗਾ। ਔਰ ਰੈਸਟੋਰੈਂਟ ਬਿਜ਼ਨਸ ਮਤਲਬ ਬੜੇ ਚੈਲੰਜਸ ਨੇ ਇਹਦੇ ਵਿੱਚ ਵੀ ਜੀ। ਹਾਂਜੀ ਤਾਨੀਆ ਜੀ, ਥੋਟ ਆਫ ਦਾ ਡੇ
ਜੀ। ਬਿਲਕੁਲ ਜਗਵੀਰ ਜੀ, ਥੋਟ ਆਫ ਦਾ ਡੇ ਤੋਂ ਪਹਿਲਾਂ ਸਾਡੇ ਸਪੋਂਸਰਸ ਫੋਰ ਥੋਟ ਆਫ ਦਾ ਡੇ, ਓਲੰਪਿਕ ਗੇਮਸ ਪੈਰਿਸ 2024 ਸਪੋਂਸਰਡ ਬਾਏ ਮੇਨ ਸਪੋਂਸਰ DeSantis, a home and a living wage, offered a stack of townhomes in Hamilton where life is simply better. For more details, contact Karsagra. Number to call is 289-235-7484. Main sponsor Fizz, looking for a new mobile provider. Fizz does things differently and is 100% online. Try the other side, switch to Fizz. Get started at fizz.ca. Conditions apply. Main sponsor, Team Sabharwal. You know them, you trust them. Team Sabharwal, your real estate solution. Real estate ka koi bhi sawal, PK Sabharwal. Call kar sakde ho, number to call is 647-299-4757. Main sponsor, Algoma University. My mission is to advance the UN's climate goals to create global links to use technology as a universal language. Algoma University's special mission comes to life in Brampton. What's your mission? Find out at algomau.ca. Main sponsor, ICICI Bank Canada. Send your love without any delays. Transfer money instantly from any bank in Canada to any bank in India. No need to open a bank account. Terms and conditions apply. Even Ali, our thought of the day, it's very beautiful. And it's about happiness. Happy people focus on what they have. Unhappy people focus on what's missing. Happy people focus on what they have, and happy people focus on what's missing. Jiyo Dviji.
Dekho, jede gal assi lagbhag rozana hi karde haan, aaj phir tusi ohi gal kiti, aur eh gal jinni baar dohrai jaye, unni hi kat hai. Happy people focus on what they have, and unhappy people focus on what they do not have. Happiness da raaj yahi hai. ਹੈਪੀਨੈਸ ਦਾ ਰਾਜ ਇਹੀ ਹੈ, ਖੁਸ਼ੀ ਦਾ ਰਾਜ ਇਹੀ ਹੈ ਕਿ ਸਾਡਾ ਜਿਹੜਾ ਫੋਕਸ ਹੈ ਉਹ ਉਹਨਾਂ ਚੀਜ਼ਾਂ ਦੇ ਉੱਤੇ ਹੋਵੇ ਜੋ ਸਾਨੂੰ ਪਰਮਾਤਮਾ ਨੇ ਦਿੱਤੀਆਂ ਨੇ, ਜੋ ਸਾਡੀ ਲਾਈਫ ਦੇ ਵਿੱਚ ਹੈਗੀਆਂ ਨੇ। ਸਭ ਤੋਂ ਪਹਿਲਾਂ ਤਾਂ ਇਸ ਤੋਂ ਵੱਡੀ ਕੀ ਖੁਸ਼ੀ ਹੋਏਗੀ ਕਿ ਸਾਡੇ ਸਾਹ ਚੱਲਦੇ ਨੇ। ਅੱਜ ਸਵੇਰੇ ਕੋਈ ਪਰਮਾਤਮਾ ਨੇ ਕਿਸੇ ਨੂੰ ਸਰਟੀਫਿਕੇਟ ਲਿਖ ਕੇ ਥੋੜੀ ਦਿੱਤਾ ਸੀ, ਕੋਈ ਸਟੈਂਪ ਪੇਪਰ ਤੇ ਥੋੜੀ ਲਿਖ ਕੇ ਦਿੱਤਾ ਸੀ ਕਿ ਭਾਈ ਸਾਹਿਬ ਤੁਸੀਂ ਸਵੇਰੇ ਉੱਠਣਾ ਹੀ ਉੱਠਣਾ ਹੈ। ਠੀਕ ਹੈ, ਸੋ ਸਭ ਤੋਂ ਪਹਿਲਾਂ ਤਾਂ ਇੱਕ ਕਿੱਡੇ ਵੱਡੇ ਸ਼ੁਕਰ ਦੀ ਗੱਲ ਹੈ ਕਿ ਸਵੇਰੇ ਜਦ ਅਸੀਂ ਉੱਠਦੇ ਹਾਂ, ਸਾਹ ਚੱਲ ਰਹੇ ਨੇ, ਉੱਠ ਕੇ ਦੇਖਿਆ। ਮੈਂ ਅੱਜ ਦੀ ਗੱਲ ਦੱਸਾਂ, ਮੈਂ ਉੱਠ ਕੇ ਮੈਂ ਕਿਹਾ ਜੀ ਸਾਰਾ ਕੁਛ ਵਧੀਆ, ਪਰਮਾਤਮਾ ਦਾ ਕਿੰਨਾ ਸ਼ੁਕਰ ਹੈ। ਬਾਹਰ ਅੱਜ ਵੈਸੇ ਮੌਸਮ ਥੋੜਾ ਜਿਹਾ ਬਰਸਾਤ ਹੋਈ ਹੋਈ ਹੈ, ਤੂਫਾਨ ਆਇਆ ਹੋਇਆ, ਮੈਂ ਠੀਕ ਹੈ ਜੀ, ਇਹਨੂੰ ਵੀ ਪਰਮਾਤਮਾ ਇਸ ਤੋਂ ਵੱਡਾ ਕੀ ਸ਼ੁਕਰ ਹੋਏਗਾ। ਠੀਕ ਹੈ ਕਿ ਸਿਰ ਦੇ ਉੱਤੇ ਛੱਤ ਹੈ ਇਸ ਤੂਫਾਨ ਦੇ ਵਿੱਚ, ਜੇ ਬਾਹਰ ਕਿਤੇ ਜਿਹੜੇ ਲੋਕ ਬੈਠੇ ਨੇ ਜਿਨ੍ਹਾਂ ਕੋਲ ਸਿਰ ਦੇ ਉੱਤੇ ਛੱਤ ਨਹੀਂ ਹੈ, ਉਹਨਾਂ ਲੋਕਾਂ ਦੇ ਬਾਰੇ ਸੋਚੀਏ। ਠੀਕ ਹੈ, ਸੋ ਵੱਡੀ ਗੱਲ ਹੈ ਕਿ ਜੇ ਅਸੀਂ ਇਹ ਸੋਚੀਏ ਕਿ ਸਾਨੂੰ ਖਾਣਾ ਮਿਲ ਜਾਏਗਾ, ਸਾਨੂੰ ਇਸ ਗੱਲ ਦੀ ਫਿਕਰ ਥੋੜੀ ਹੈ। ਟੇਬਲ ਤੇ ਆ, ਮੈਂ ਇੱਥੇ ਜਿੱਥੇ ਕੰਮ ਕਰ ਰਿਹਾ, ਸਾਹਮਣੇ ਪਾਣੀ ਪਿਆ, ਥੋੜੀ ਦੇਰ ਨੂੰ ਨਿੰਬੂ ਪਾਣੀ ਵੀ ਆ ਜਾਣਾ, ਘੰਟੇ ਡੇਢ ਘੰਟੇ ਨੂੰ। ਦੁਪਹਿਰੇ 1-2 ਵਜੇ ਆਪਣਾ ਬ੍ਰੇਕਫਾਸਟ ਕਹਿ ਲਓ, ਮੈਂ ਥੋੜਾ ਲੇਟ ਹੀ ਕਰਦਾ, ਮੈਂ ਤਾਂ ਲੰਚ ਹੀ ਕਰਦਾ, ਉਹ ਸਮਝ ਲਓ ਬ੍ਰੇਕਫਾਸਟ ਲੰਚ ਆ ਜਾਣਾ। ਪਤਾ ਹੈ ਇੱਦਾਂ ਥੋੜੀ ਹੈ ਕਿ ਕੋਈ ਫਿਕਰ ਹੈ ਕਿ ਨਹੀਂ ਆਉਣਾ ਹੈ, ਪੱਕਾ ਪਤਾ ਹੈ ਸ਼ਾਮ ਨੂੰ ਵੀ ਖਾਣਾ ਮਿਲ ਜਾਣਾ। ਸੋ ਇੱਥੇ ਸ਼ੁਕਰ, ਜਿੰਨਾ ਸ਼ੁਕਰ ਕਰੀਏ। ਔਰ ਫਿਰ ਅਸੀਂ ਗੱਲ ਕਰਦੇ ਹਾਂ, ਮੈਂ ਠੀਕ ਹੈ, ਪਰਮਾਤਮਾ ਦੀ ਬੜੀ ਮਿਹਰ ਹੈ ਕਿ ਮੈਂ ਕਿਸੇ ਕੰਮ ਦੇ ਵਿੱਚ ਹਾਂ ਜਿਹੜਾ ਕੰਮ ਮੈਂ ਆਪਣਾ ਇੰਜੋਏ ਵੀ ਬਹੁਤ ਕਰਦਾ, ਲੇਕਿਨ ਕੰਮ ਮਿਲ ਰਿਹਾ। ਬੜੇ ਸਾਰੇ ਲੋਕ ਹੁੰਦੇ ਨੇ ਜਿਹੜੇ ਕੰਮ ਦੀ ਤਲਾਸ਼ ਨਿਕਲਦੇ, ਕਹਿੰਦੇ ਜੀ ਕੰਮ ਨਹੀਂ ਹੈ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਅੱਜ ਦੀ ਡੇਟ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਕਹਿੰਦੇ ਕੋਈ ਕੰਮ ਦਿਲਵਾ ਦਿਓ, ਕੋਈ ਕੰਮ। ਲੋਕ ਰੈਸਟੋਰੈਂਟ ਜਾਂਦੇ, $5 ਦੀ ਜੋਬ ਨਹੀਂ ਮਿਲ ਰਹੀ। ਸੋ ਕਿੰਨਾ ਸ਼ੁਕਰ ਕਰੀਏ ਪਰਮਾਤਮਾ ਦਾ। ਤਾਨੇ ਜੀ ਸਾਡੇ ਨਾਲ ਨਾ ਸਿਮਰਨ ਜੀ ਹੁੰਦੇ ਸੀਗੇ, ਹੁਣ ਵੀ ਹੈ ਉਹ, ਤੇ ਸਾਡੇ ਲਈ ਤਾਂ ਅਸੀਂ ਉਹਨੂੰ ਕਹਿੰਦੇ ਹੁੰਦੇ ਵਾਈ ਮੀਡੀਆ ਦਾ ਸਭ ਤੋਂ ਛੋਟਾ ਔਰ ਪਿਆਰਾ ਬੱਚਾ। ਔਰ ਸਿਮਰਨ ਜੀ ਫੇਰ ਉਹਨਾਂ ਦੇ ਤੁਸੀਂ ਪਤਾ ਨਹੀਂ, ਤੁਸੀਂ ਸ਼ਾਇਦ ਮਿਲੇ ਨਹੀਂ ਉਹਨਾਂ ਦੇ, ਫਿਰ ਬੇਬੀ ਹੋ ਗਿਆ। ਤਾਂ ਅਸੀਂ ਉਹਨਾਂ ਨੂੰ ਕਈ ਵਾਰ ਮਜ਼ਾਕ ਕਰਦੇ ਹੁੰਦੇ ਹਾਂ ਵੀ ਤੁਸੀਂ ਤੇ ਸਿਮਰਨ ਜੀ ਵਾਈ ਮੀਡੀਆ ਦਾ ਸਭ ਤੋਂ ਛੋਟਾ ਬੱਚਾ ਹੋ, ਤੇ ਤੁਹਾਡੇ ਆਪਣੇ ਬੇਬੀ ਹੋ ਗਿਆ। ਔਰ ਮੈਂ ਗੱਲ ਬਹੁਤ ਰਿਸਪੈਕਟਫੁਲੀ ਕਰ ਰਿਹਾ, ਤੁਸੀਂ ਵੀ ਬਹੁਤ ਇੱਕ ਪਿਆਰੇ ਇਨਸਾਨ ਹੋ, ਲੇਕਿਨ ਸਿਮਰਨ ਜੀ ਦੇ ਬਾਰੇ ਮੈਂ ਜਦੋਂ ਵੀ ਉਹਨਾਂ ਨੂੰ ਯਾਦ ਕਰਦਾ ਨਾ, ਸੋ ਮਤਲਬ ਮੈਂ ਕਹਿ ਸਕਦਾ ਵੀ ਟੋਰੋਂਟੋ ਦੇ ਵਿੱਚ ਕੀ, ਕੈਨੇਡਾ ਚ ਕੀ, ਮੈਂ ਇੰਡੀਆ ਜ਼ਿਆਦਾ ਰੇਡੀਓ ਸੁਣਿਆ ਵੀ ਨਹੀਂ ਹੈ। ਮੈਂ ਜੇ ਕਿਸੇ ਨੂੰ ਕਹਿਣਾ ਹੈ ਕਿ ਰੇਡੀਓ ਦੇ ਵਿੱਚ ਜਿੱਦਾਂ ਕਹਿੰਦੇ ਨਾ ਕੋਈ ਜਾਨ ਪਾ ਦਿੰਦਾ, ਦੈਟ ਇਜ਼ ਵਟ ਸ਼ੀਰ। ਉਹਨਾਂ ਦੇ ਬੇਬੀ ਹੋ ਗਿਆ, ਬਹੁਤ ਕਿਊਟ ਉਹਨਾਂ ਦੇ ਬੇਬੀ ਹੈ ਲੜਕਾ ਉਹਨਾਂ ਦੇ, ਔਰ ਹੁਣ ਉਹਦੇ ਚ ਬਿਜ਼ੀ ਰਹਿੰਦੇ ਨੇ, ਅਸੀਂ ਅਕਸਰ ਮਿਲਦੇ ਹਾਂ ਬਰਥਡੇ। ਮੇਰਾ ਪਿਛਲੀ ਵਾਰ ਵੀ, ਔਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਇੰਨਾ ਮੇਰਾ ਉਹਨਾਂ ਨਾਲ ਪਿਆਰ ਆ ਵੀ ਉਹਨਾਂ ਦੇ ਹਸਬੈਂਡ ਰੋਹਨ ਸਾਹਿਬ ਮੇਰੇ ਲਈ ਇੱਕ ਸਪੈਸ਼ਲ ਨਾ ਕਸਟਮ ਮੇਡ ਪਰਫਿਊਮ ਬਣਵਾ ਕੇ ਲਏ, ਤੇ ਇਸ ਵਾਰੀ ਬਰਥਡੇ ਤੋਂ ਪਹਿਲਾਂ ਹੀ ਮੈਂ ਆਪਣੀ ਵਾਈਫ ਨੂੰ ਕਹਿ ਦਿੱਤਾ, ਮੈਂ ਕਿਹਾ ਬ੍ਰਿਜ ਜੀ ਸਿਮਰਨ ਜੀ ਨੂੰ ਫੋਨ ਕਰ ਦੇਣਾ ਕਿ ਉਹ ਰੋਹਨ ਨੂੰ ਕਹਿਣ ਕਿ ਮੈਨੂੰ ਮੇਰੇ ਬਰਥਡੇ ਤੇ ਉਹੀ ਉਸੇ ਤਰ੍ਹਾਂ ਦਾ ਕਸਟਮ ਮੇਡ ਪਰਫਿਊਮ ਚਾਹੀਦਾ, ਔਰ ਉਹ ਵਾਕਈ ਇੱਕ ਹੋਰ ਡਿਫਰੈਂਟ ਤਰ੍ਹਾਂ ਦਾ ਕਸਟਮ ਮੇਡ ਪਰਫਿਊਮ ਬਣਵਾ ਕੇ ਲਿਆਏ। ਸੋ ਇਹ ਇੱਕ ਆਪਣੇਪਨ ਦੀ ਮੈਂ ਗੱਲ ਦੱਸ ਰਿਹਾ, ਪਰ ਸਿਮਰਨ ਜੀ ਦੀ ਗੱਲ ਮੈਂ ਕਰ ਰਿਹਾ ਸੀਗਾ ਕਿ ਅਮੇਜ਼ਿੰਗ अमेजिंग मतलब कि पर्सन और होस्ट मतलब कि जे क्योंकि देखो मैं गल कहना भी जदों तुसी बच्चे कोई भी वधिया गल कर दो जिदा तुहाडे लई जे मैं गल करा तो तुहाडी सोच कमाल दी है आ जिहड़े तुसी थॉट ऑफ द डे दिंदे हो तो ओ तुहाडी दिलों निकलदा है यू आर वन ऑफ दोज पर्सन हू रियली अंडरस्टैंड कि थॉट ऑफ द डे है की चीज है क्योंकि तुसी आज जिहड़ी गल कीती है कि खुशी ओ तुसी एक लाइव एग्जाम्पल हो मैं जदों दा तुहानूं मिलिया दानिया जी आई एम श्योर अपनी हुण मुलाकात घट हुंदी ज्यादा तुसी गुरप्रीत जी मनसिमरन जी बानी जी इन्हां नाल ही तुसी ज्यादा डील करदे हो मेरे नाल ते अपनी मुलाकात घट ही हुंदी लेकिन मैं परफेक्टली देख सकदा कि तुसी बच्चे हो एग्जाम्पल हो कि ग्रेटिट्यूड हैप्पीनेस शुक्र दे विच कित्ता रहना हरेक दी अपनी अपनी गल है जो मैं सिमरन जी की गल कर रहा उन्होंने एक दिन मैं एक रिक्वेस्ट की थी, वो बड़ा खुश हुए फिर मैं आज तो भी कहना आई एम श्योर तुसी तो वैसे ही बहुत ज्यादा पढ़ते रहने हो सारी चीजा स्पिरिचुअलिटी दियां मैं सिमरन जी ने एक दिन कहा और बहुत मैं कहते बिल्कुल ठीक है युधवीर जी असि रेडियो से इदा ही गल कर रहे मैं उन्होंने कहा मैं कहा 30 डेज ना रोज एक नवी चीज का शुक्र करना सवेरे उठ के हर रोज और नवी चीज कोई पकड़ लो और जब तुसी 30 डेज दे नोट बना के मैं दस देना तुसी भी ट्राई कर लो तानिया जी तुसी आज तो 30 दिन पूरे ना रोज सवेरे उठ के एक नवी चीज का शुक्र करना जो तुसी 30 दिन की लिस्ट मैं दोगे मैं 5 मिनट दे विच तुहानूं 100 चीजा होर गिणा दांगा जिहड़ी 30 डेज विच भी आपां लिस्ट नहीं लिखी जिहड़ी 30 डेज अगले 30 दिन एक महीने च आपां लिस्ट नहीं लिखी मैं तुहानूं 100 चीजा तुहाडी लाइफ होर गिणा दांगा कि आ चीजा बिकॉज वी टेक सो मेनी थिंग्स फॉर ग्रांटेड फर्स्ट थिंग की असी शुक्र करते हैं कि सानू है ह्यूमन लाइफ मिली है वी टेक फॉर ग्रांटेड कि जी मैं जे परमात्मा ने सामने जिहड़ा पेड़ लगा वो पेड़ बना दिता हुंदा फिर की करना सी कि किसे नूं रोक लेंदे परमात्मा कुदरत है किड्डी वड्डी ताकत है जे परमात्मा कहंदा जी भाई साहब तुसी ते हिरन बनाता तुहानूं घूमदे रहो फिरदे रहो तुहाडी लैंग्वेज बस वो हिरन ही समझणगे बाकी कोई समझेगा नहीं तुहाडे दिल दे जज्बात किहनूं दिखांदे दिल दे जज्बात ठीक है सो हजारा चीजा ने समय ज्यादा इजाजत नहीं दे रहा परमात्मा का बस शुक्र ही शुक्र है बहुत वधिया तुसी थॉट दिता इंसान चो ग्रैटीट्यूड कर लो खुशी खत्म ग्रैटीट्यूड कर लो खुशी खत्म बड़े बड़े देखे ने मतलब महंगे घर च गड्डिया च घर दे विच जाओ ते सिलसिला ऐसा है कि कोई पता ही नहीं कि हिसाब किताब चल रहा है बच्चा किथे है हसबैंड वाइफ किथे है बंदा जेड़ा आ जावे ओदी बल्ले बल्ले जेड़ा चले जाए ओदी बस ओदी घर तो जांदे ही उन्हां दा हिसाब किताब उल्टा फिर कराई बुलाया कि उन्हां लोगां नूं ठीक है सो कोई प्यार मोहब्बत वाली गल ही नहीं है कोई तुहानूं एक बेडरूम कीजिए अद्धे बेडरूम की बेसमेंट से असीं देखिया तुसीं सोचोगे अद्धे बेडरूम की बेसमेंट हुंदी इक अद्धा बेडरूम इहनूं कहिंदे वी अगले ने कई बार कट छड के एक तुहानूं बना दित्ता जी किचन भी है नहीं कोई इहदे च प्रोपर उन्हें लिया के हल्का जिहा सिस्टम हीटर स्टोव स्टूव रख दिता माड़ा मोटा तो उन्हूं फिर एक वो बंदा सीगा वो कहंदा जी भाजी अद्धे बेडरूम की बेसमेंट है तुहाडा रेडियो सुनदे आ ते आ देख लो इत्थे रहने आ ते चक्कर ला जिओ तो मैं कुछ हफ्ते पहला उन्हें घरों निकलिया तो मैं नवी टर्मीनोलॉजी मैं देख लो जगह की कमी के कारण असी बॉम्बे दिल्ली का गल सुनते हैं इतने अद्धे बेडरूम की बेसमेंट का मजा आया जी पर प्यार मैं कहना जी विद ड्यू रिस्पैक्ट मैं अज जे असी कैनेडा दे गल करिए ना साडे रिचेस्ट इंडियन केड़े ने तो ओदी लिस्ट दे विचों मैं बहुत अदब सत्कार नाल हथ जोड़ के गल कर रहा भी एटलीस्ट मैं जे असी 20 दी गल करांगे तो 20 दे विचों 15 नूं या 12 नूं मैं पर्सनली जानदा होवांगा जिन्हां नूं असी कहीए कि बंदे 200 मिलियन दी गेम च ने 500-800 मिलियन 20 दे विचों मैं घट्टो घट 12-15 नूं पर्सनली जानदा होवांगा बाकी सब दा मैनूं पता जरूर होएगा ओह शायद मैनूं ना जान देण बाकी सब दा ही पता होएगा लेकिन उन्हां नूं मिलके भी ओह सब करके भी उन्ना ही चलो उन्हां नाल भी बड़ा वधिया लगदा उन्हां तों असीं बड़ा कुछ सिखदे आ क्योंकि वो जो इन्ने मुकाम ते पहुंची है कोई 100-200-500 मिलियन बनाना कोई ईजी गल नहीं है अपनी कम्यूनिटी च बंदे बिलियन तो भी उपर पहुंच चुके ने बी 1000 मिलियन कदों देखो 1 मिलियन बनता है ते कदों 200 मिलियन बनते हैं तो बंदा 200 मिलियन 100 मिलियन बनाने लई बंदे दी उम्र निकल जाएगी पर वो कहंदे जी वो 800-900 1000 मिलियन तो भी उपर अपनी कम्यूनिटी च बंदे हैगे ने सो उन्हां तों भी बड़ा कुछ सीखी दा पर जो स्वाद जो प्यार जो निघ वो बंदा जिहड़ा कहंदा जी नवी टर्मीनोलॉजी भी सुनी कुछ हफ्ते पहला भी मैं अद्धी बेसमेंट रहना रेडियो तुहाडा सुनीदा आ देखो जी आ सामने टीवी है इत्थे सब कुछ देखदे आ जो प्यार ओहदे विच है अगे गल दस दिना अगली गल फटाफट जोड़ दिना समय ਹਮੇਸ਼ਾ ਹੀ ਸਾਡੇ ਕੋਲ ਘੱਟ ਰਹਿੰਦਾ। ਉਧਰ ਬੈਡਮਿੰਟਨ ਮੈਂ ਖੇਲਦਾ, ਮੈਨੂੰ ਜਿਹੜੀ ਨਵੀਂ ਲੋਕੇਸ਼ਨ ਹੈ ਕੈਨੇਡਾ ਦੇ ਉੱਤੇ, ਇਹਦੇ ਤੇ ਮੈਨੂੰ ਹੋ ਗਏ ਮੇਰੇ ਖਿਆਲ ਨਾਲ 5-6 ਸਾਲ ਹੋ ਗਏ ਇੱਥੇ ਜਾਂਦੇ ਆ। ਤੇ ਇਹਨਾਂ ਇਸ ਦਰਮਿਆਨ ਇੱਕ ਉੱਥੇ ਬਜ਼ੁਰਗ ਨੇ, ਉਹ ਬਾਹਰ ਖੜੇ ਹੁੰਦੇ ਆ, ਉਹ ਸਿਕਿਉਰਿਟੀ ਲਈ ਹੁੰਦੇ ਉੱਥੇ, ਬੜੀ ਅਕਸਰ ਮੈਂ ਉਹਨਾਂ ਨੂੰ ਦੇਖਦਾ ਰਿਹਾ, ਮਤਲਬ ਕਿ ਮੇਰਾ ਮੈਂ ਉਹਨਾਂ ਨੂੰ ਕਦੇ ਦੇਖ ਕੇ ਮੇਰਾ ਦਿਲ ਕਰਦਾ ਵੀ ਉਹਨਾਂ ਨਾਲ ਗੱਲ ਕਰਾਂ, ਜਾਂ ਕਦੇ ਕਦੇ ਹੋ ਨਹੀਂ ਪਾਈ। ਸੋ ਅੱਜ ਤੋਂ ਤਕਰੀਬਨ 2 ਹਫ਼ਤੇ ਪਹਿਲਾਂ ਮੈਨੂੰ ਆਈ ਥਿੰਕ ਮਨਸਿਮਰਨ ਜੀ ਡਰੋਪ ਕਰ ਰਹੇ ਸੀ, ਜਾਂ ਸ਼ੁਭੀ ਜੀ ਕੋ ਮੈਨੂੰ ਡਰੋਪ ਕਰ ਰਿਹਾ ਸੀ, ਮੈਂ ਬਾਹਰ ਮੀਟਿੰਗ ਸੀਗਾ ਤੇ ਮੈਂ ਕਿਹਾ ਮੈਂ ਲੇਟ ਹਾਂ ਤੇ ਚਲੋ 8-8 ਵਜੇ ਨੇ, ਮੈਨੂੰ ਡਰੋਪ ਕਰ ਦਿਓ। ਉਹ ਮੈਨੂੰ ਡਰੋਪ ਕਰ ਰਹੇ ਸੀ ਤੇ ਉਹ ਬਜ਼ੁਰਗ ਸਾਹਮਣੇ ਖੜੇ ਆ, ਦੇਖੋ ਮੈਨੂੰ ਇੰਨੇ ਸਾਲ ਹੋ ਗਏ ਉੱਥੋਂ ਗੁਜ਼ਰਦੇ ਆ, ਮੈਂ ਉਹਨਾਂ ਨੂੰ ਦੇਖ ਰਿਹਾ ਤੇ ਮੈਂ ਉਹ ਕਿਸੇ ਨਾਲ ਗੱਲ ਕਰ ਰਹੇ ਸੀਗੇ, ਤੇ ਮੈਂ ਇਸ ਗੱਲ ਦੀ ਪਰਵਾਹ ਨਾ ਕਰਦਿਆਂ ਕਿ ਉਹ ਕਿਸੇ ਨਾਲ ਗੱਲ ਕਰ ਰਹੇ ਨੇ, ਮੇਰੇ ਵੱਲ ਦੇਖ ਵੀ ਨਹੀਂ ਰਹੇ ਹੈਗੇ ਔਰ ਮੈਨੂੰ ਜਾਣਦੇ ਵੀ ਨਹੀਂ ਹੈ, ਤੇ ਮੈਂ ਗੱਡੀ ਦਾ ਸ਼ੀਸ਼ਾ ਥੱਲੇ ਕਰਕੇ ਤੇ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ, ਆਪਣੇ ਵੱਲੋਂ ਫਤਿਹ ਬੁਲਾ ਦਿੱਤੀ, ਸਤਿ ਸ਼੍ਰੀ ਅਕਾਲ ਜੀ। ਔਰ ਉਹਨਾਂ ਨੇ ਤਾਂ ਮੇਰੇ ਵੱਲ ਦੇਖਿਆ ਵੀ ਨਹੀਂ, ਨਾ ਉਹ ਮੈਨੂੰ ਜਾਣਦੇ ਆ, ਉਹ ਦੂਜੀ ਵੱਲ ਦੇਖ ਰਹੇ ਆ, ਦੋਨਾਂ ਨਾ ਜਦੋਂ ਦੇਖਿਆ ਹੀ ਨਹੀਂ, ਨਾ ਮੈਨੂੰ ਜਾਣਦੇ, ਤਾਂ ਮੈਨੂੰ ਰਿਸਪੌਂਡ ਵੀ ਕੀ ਕਰਨਾ ਸੀ, ਹੀ ਡਿਡਨਟ ਰਿਸਪੌਂਡ। ਤੇ ਅਸੀਂ ਗੱਡੀ ਲੈ ਗਏ ਉਹਨਾਂ ਦੇ ਕੋਲੋਂ ਤੇ ਉੱਥੇ ਜਾ ਕੇ ਮੈਨੂੰ ਉਹਨਾਂ ਨੇ ਤਾਰਤਾ, ਮੈਂ ਬੈਡਮਿੰਟਨ ਖੇਡਣ ਲੱਗ ਪਿਆ। ਠੀਕ ਹੈ, ਬੈਡਮਿੰਟਨ ਖੇਡ ਕੇ ਮੈਂ ਅਗਲੀ ਵਾਰ ਜਦ ਪਹੁੰਚਿਆ ਉੱਥੇ, ਤੇ ਅਸੀਂ ਉਸ ਦਿਨ ਖੇਲ ਕੇ, ਅਸੀਂ ਉੱਥੇ ਕਦੇ ਨੀ, ਸਾਡੇ ਉੱਥੇ ਬਾਹਰ ਉਹ 4-5 ਸਟਾਲ ਲੱਗੇ ਹੋਏ ਨੇ ਜਿੱਥੇ ਅਸੀਂ ਬੈਡਮਿੰਟਨ ਖੇਲਦੇ ਹਾਂ, ਉੱਥੇ ਡੋਸਾ ਸਟਾਲ, ਬਰਗਰ ਸਟਾਲ, ਹੋਰ 4-5 ਸਟਾਲ ਲੱਗੇ, ਅਸੀਂ ਕਦੇ ਵੀ ਨੀ ਉੱਥੇ ਰੁਕਦੇ। ਇੰਨੇ ਸਾਲ ਹੋ ਗਏ ਅਸੀਂ ਆਪਣਾ ਗੇਮ ਖੇਲਦੇ ਹਾਂ ਤੇ ਆਪਣਾ ਗੱਪਸ਼ਪ ਲਗਾਈ, ਕਿਉਂਕਿ ਸਾਡੇ ਪਰਿਵਾਰਕ ਮਾਹੌਲ ਹੈ ਤੇ ਆਪਣੇ ਘਰ ਵੱਲ ਰਵਾਨਾ, ਕਿਉਂਕਿ ਲੇਟ ਹੋਏ ਹੁੰਦੇ ਅਸੀਂ ਆਲਰੇਡੀ, 10 ਵਜੇ ਨਿਕਲਦੇ। ਤੇ ਉਸ ਦਿਨ ਅਸੀਂ ਉਹ ਉੱਥੇ ਉਹ ਬਰਗਰ ਸਟਾਲ ਦੇ ਉੱਤੇ ਰੁਕ ਗਏ, ਇੰਨੇ ਸਾਲਾਂ ਚ ਪਹਿਲੀ ਵਾਰੀ। ਵਾਈਫ ਕਹਿੰਦੇ ਕਿ ਉਹ ਬਾਹਰ ਇਡਲੀ ਡੋਸਾ ਮਿਲਦਾ, ਇਡਲੀ ਖਾ ਲੈਂਦੇ ਹਾਂ। ਅਸੀਂ ਬਾਹਰ ਇਡਲੀ ਖਾਣ ਨਿਕਲੇ ਤੋਂ ਇਡਲੀ ਵਾਲਾ ਡੋਸਾ ਵਾਲਾ ਬੰਦ ਕਰ ਗਿਆ ਨਾਲ ਦਾ, ਮੈਂ ਕਿਹਾ ਅਸੀਂ ਤਾਂ ਕਦੇ ਰੁਕੇ ਨੀ, ਅਸੀਂ ਚੈੱਕ ਕਰਨ ਲੱਗ ਪਏ। ਤਾਂ ਕਹਿੰਦੇ ਜੀ ਇੱਥੇ ਉਹ ਆਲੂ ਟਿੱਕੀ ਬਰਗਰ ਮਿਲਦਾ। ਵਾਈਫ ਕਹਿੰਦੇ ਹੈ ਤੇ ਗਲਤ, ਗੇਮ ਖੇਡ ਕੇ ਹਟੇ ਆ ਤੇ ਹੁਣ ਆਲੂ ਟਿੱਕੀ ਜੀ ਬਰਗਰ ਜਿਹਾ ਖਾਣ ਲੱਗੇ। ਮੈਂ ਕਿਹਾ ਚਲੋ ਇੰਨੇ ਸਾਲਾਂ ਚ ਕਦੇ ਨੀ ਰੁਕਿਆ, ਤੁਹਾਡਾ ਮਨ ਸੀਗਾ ਇਡਲੀ ਖਾਣ ਦਾ, ਖਾ ਲਓ, ਕੁਛ ਨੀ ਆ, ਤੁਸੀਂ ਤਾਂ ਵੈਸੇ ਹੀ ਡਾਇਟ ਦਾ ਬੜਾ ਖਿਆਲ ਰੱਖਦੇ ਹੋ, ਫਿਟਨੈਸ। ਅਸੀਂ ਉਹ ਆਰਡਰ ਕੀਤਾ ਤੇ ਉੱਥੋਂ ਬਜ਼ੁਰਗ ਸਾਹਿਬ ਇੰਨੇ ਸਾਲਾਂ ਚ ਕਦੇ ਨੀ ਆਏ, ਹੀ ਕੇਮ ਟੂ ਮੀ। ਸੋ ਹੀ ਸੈਡ ਕਿ ਤੁਸੀਂ ਉਹ ਟੀਵੀ ਵਾਲੇ ਬਾਊ ਜੀ ਹੋ? ਮੈਂ ਕਿਹਾ ਜੀ ਹਾਂਜੀ ਬਿਲਕੁਲ, ਮੈਂ ਉਹ ਟੀਵੀ ਵਾਲਾ ਬਾਊ ਜੀ ਹਾਂ ਜੀ। ਤੇ ਕਹਿੰਦੇ ਤੁਹਾਡੇ ਭੈਣ ਜੀ ਤੁਹਾਡੇ ਵਾਈਫ ਨੇ? ਮੈਂ ਕਿਹਾ ਜੀ ਹਾਂਜੀ ਬਿਲਕੁਲ, ਇਹ ਤੁਹਾਡੇ ਨਾਲ, ਇਹ ਤੇ ਬਾਊ ਜੀ ਦਾ ਮੈਨੂੰ ਪਤਾ ਹੈ, ਮੇਰੇ ਨਾਲ ਮਨਦੀਪ ਜੀ ਸੀਗੇ, ਕਹਿੰਦੇ ਇਹਨਾਂ ਦਾ ਮੈਨੂੰ ਪਤਾ ਹੈ, ਇਹ ਮਨਦੀਪ ਜੀ ਨੇ ਤੇ ਇਹ ਤੇ ਇੱਥੇ ਖੇਲਣ ਆਉਂਦੇ, ਇਹਨਾਂ ਨੂੰ ਮਿਲਦਾ। ਤੇ ਮੈਂ ਕਿਹਾ ਜੀ ਹਾਂਜੀ ਬਿਲਕੁਲ, ਤੇ ਨਾਲ ਸਾਡੇ ਮਨਸਿਮਰਨ ਖੜੀ ਸੀਗੀ। ਤੇ ਕਹਿੰਦੇ, ਮੈਂ ਕਿਹਾ ਜੀ ਇਹ ਸਾਡੇ ਨਾਲ ਨੇ ਆਫਿਸ ਦੇ ਵਿੱਚ, ਸਾਰਾ ਇਹ ਟੇਕ ਕੇਅਰ ਕਰਦੇ ਨੇ। ਇੰਨੇ ਸਾਲਾਂ ਚ ਕਦੇ ਵੀ ਮੈਂ ਗੱਲ ਕਹਿਣ ਲੱਗਾ ਕਿ ਯੂਨੀਵਰਸ ਦੇ ਵਿੱਚ, ਮਤਲਬ ਕਿ ਮੈਂ ਉਹਨਾਂ ਨੂੰ 2 ਦਿਨ ਪਹਿਲਾਂ ਇੰਨੇ ਸਾਲਾਂ ਚ ਮੈਂ ਕਿਹਾ ਜੀ ਮੈਂ ਸਤਿ ਸ੍ਰੀ ਅਕਾਲ ਬੁਲਾਉਣੀ ਹੈ ਇਹਨਾਂ ਨੂੰ, ਮੈਂ ਇੱਥੋਂ ਮੈਸੇਜ ਭੇਜਿਆ, ਉਹ ਮਿਲਣ ਆ ਗਏ ਨੇ। ਠੀਕ ਹੈ, ਸੋ ਜੋ ਇਹਦੇ ਚ ਪਿਆਰ ਹੈ ਉਹ ਕਿਸੇ ਚੀਜ਼ ਹੋਰ ਨਹੀਂ ਹੈ, ਹੈਪੀਨੈਸ ਇਹਦੇ ਵਿੱਚ ਹੈ। ਕੱਲ ਅਸੀਂ ਕੱਲ ਵੀ ਨਿਕਲੇ ਹਾਂ, ਦਿਸ ਵਾਜ ਦਾ ਸੈਕਿੰਡ ਟਾਈਮ, ਹੀ ਦੂਰ ਖੜੇ ਸੀ ਉਹ, ਮੈਂ ਤੇ ਮਨਦੀਪ ਗੱਲ ਕਰ ਰਿਹਾ, ਦੂਰ ਖੜੇ ਆ ਗੱਡੀ ਚੋਂ ਨਿਕਲੇ। ਜਦੋਂ ਜੀ ਬਾਬੂ ਜੀ ਕੀ ਹਾਲ ਆ? ਮੈਂ ਕਿਹਾ ਠੀਕ ਹੈ ਜੀ, ਬਹੁਤ ਵਧੀਆ, ਬਹੁਤ ਸ਼ੁਕਰ ਹੈ। ਔਰ ਉਦਣ ਉਹਨਾਂ ਨੇ ਇੰਨਾ ਪਿਆਰ ਦਿੱਤਾ, ਔਰ ਕੱਲ ਵੀ ਸਾਨੂੰ ਬਾਅਦ ਚ ਇੰਨਾ ਮਹਿਸੂਸ ਹੋਇਆ, ਮੈਂ ਕਿਹਾ ਦੇਖੋ ਮੈਂ ਇੰਨੇ ਸਾਲਾਂ ਦਾ ਮੈਂ ਇਹਨਾਂ ਨੂੰ ਦੇਖ ਰਿਹਾ, ਉਹ ਵੀ ਉੱਥੋਂ ਬਾਅਦ ਚ ਪਤਾ ਲੱਗਾ ਕਿ ਉਹ ਮੈਨੂੰ ਜਾਣਦੇ ਸੀ, ਮੈਂ ਤਾਂ ਸੋਚਿਆ ਮੈਨੂੰ ਜਾਣਦੇ ਨੀ। ਕੱਲ ਵੀ ਉੱਥੋਂ ਖੜੇ ਹੋ ਕੇ ਤੁਹਾਡਾ ਟਿਮ ਉੱਪਲ ਸਾਹਿਬ ਨਾਲ ਇੰਟਰਵਿਊ ਦੇਖ ਰਹੇ ਸੀ, ਥੋੜਾ ਅੰਗਰੇਜ਼ੀ ਸੀਗਾ ਤੇ ਬੇਟਾ ਮੈਨੂੰ ਐਕਸਪਲੇਨ ਕਰੀ ਜਾ ਰਿਹਾ ਸੀਗਾ, ਬਾਕੀ ਮੈਨੂੰ ਥੋੜਾ ਬਹੁਤਾ ਸਮਝ ਆ ਗਿਆ ਤੇ ਬਾਕੀ ਸਮਝ ਨਹੀਂ ਸੀ ਆ ਰਿਹਾ। ਤੇ ਬੇਟੇ ਨੂੰ ਕਿਹਾ ਵੀ ਦੱਸੋ ਟਿਮ ਉੱਪਲ ਸਾਹਿਬ ਕੀ ਕਹਿ ਰਹੇ ਨੇ, ਤੇ ਬਾਊ ਜੀ ਸਾਡੇ ਇੱਥੇ ਬੈਡਮਿੰਟਨ ਖੇਲਣ ਆਉਂਦੇ ਆ ਤੇ ਇਹ ਠੀਕ ਗੱਲ ਕਰ ਰਹੇ ਨੇ, ਤੇ ਤੁਸੀਂ ਐਕਸਪਲੇਨ ਕਰੋ। ਤੇ ਫਿਰ ਉਹਨਾਂ ਨੇ ਗੱਲ ਜੋ ਮੈਂ ਕਹਿਣਾ ਚਾਹ ਰਿਹਾ ਸੀਗਾ ਉਹਨਾਂ ਨੇ ਪਹਿਲਾਂ ਹੀ ਕਹਿਤੀ ਬਜ਼ੁਰਗਾਂ ਨੇ, ਉਹ ਕਹਿੰਦੇ ਤੁਹਾਨੂੰ ਦੇਖ ਕੇ ਇੰਨੀ ਖੁਸ਼ੀ ਹੁੰਦੀ ਆ, ਬਸ ਬਹੁਤ ਖੁਸ਼ ਹੋ ਜਾਂਦੀ ਹੈ। ਮੈਂ ਕਿਹਾ ਜੀ ਸਾਨੂੰ ਵੀ ਤੁਹਾਡੇ ਵੱਲੋਂ ਜਦੋਂ ਪਿਆਰ ਮਿਲਦਾ ਉਹ ਇੰਨੀ ਖੁਸ਼ੀ ਹੁੰਦੀ ਹੈ, ਅਸੀਂ ਵੀ ਤੁਹਾਨੂੰ ਦੱਸ ਨਹੀਂ ਸਕਦੇ। ਮੈਨੂੰ ਉਹਨਾਂ ਦਾ, ਬਜ਼ੁਰਗ ਸਾਹਿਬ ਦਾ, ਮਤਲਬ ਜੋ ਪਿਆਰ ਹੈ, ਇਹੀ ਸਭ ਤੋਂ ਵੱਡੀ ਗੱਲ ਹੈ। ਇਹਨੂੰ ਮਹਿਸੂਸ ਕਰ ਲੈਣਾ, ਗ੍ਰੈਟੀਟਿਊਡ ਚ ਰਹਿ ਲੈਣਾ, ਇਸ ਤੋਂ ਵੱਡੀ ਕੀ ਹੈਪੀਨੈਸ ਹੈ? ਜੇ ਤਾਂ ਮਹਿਸੂਸ ਕਰਨਾ, ਜੇ ਨਹੀਂ ਮਹਿਸੂਸ ਕਰਨਾ ਤੇ ਫਿਰ ਖੁਸ਼ੀ ਤਾਂ ਸਾਡੇ ਆਸ ਪਾਸ ਸਨਲਾਈਟ ਦੀ ਤਰ੍ਹਾਂ ਆ, ਜਿੱਦਾਂ ਸੂਰਜ ਆ ਨਾ ਸਵੇਰੇ, ਫਿਰ ਸਰਵਜ ਜੀ ਕਹਿਣਗੇ ਕਿ ਫਿਰ ਮੇਰੀ ਗੱਲ ਕਰ ਦਿੱਤੀ ਹੈ ਇਹਨਾਂ ਨੇ। ਜਿੱਦਾਂ ਨਾ ਮੈਨੂੰ ਪਤਾ ਹੈ ਕਿ ਕਈ ਬੰਦੇ ਜਿੱਦਾਂ ਗੁਰਪ੍ਰੀਤ ਜੀ ਹੈ, ਉਹਨਾਂ ਦੀ ਕਦੇ ਤਾਰੀਫ ਕਰੋ ਨਾ, ਗੁਰਪ੍ਰੀਤ ਜੀ ਨੇ ਤਾਰੀਫ ਨਹੀਂ ਸੁਣਨੀ ਆਪਣੀ, ਉਹ ਵਿਚਾਰਾ ਕੰਮ ਹੀ ਕਰਦਾ ਰਹਿੰਦਾ, ਉਹ ਇੰਨਾ ਪਿਆਰ ਵਾਲਾ ਇਨਸਾਨ। ਏਦਾਂ ਹੀ ਸਰਵਜ ਜੀ ਸਾਡੇ ਨਾਲ ਹੈ, ਸਵੇਰੇ ਇੱਕ ਅਸੀਂ ਐਕਸਚੇਂਜ ਕਰਦੇ ਹਾਂ, ਹੈਲੋ ਜੀ ਕਿਆ ਹਾਲ ਹੈ, ਠੀਕ ਹੈ ਜੀ, ਠੀਕ ਹੈ ਜੀ, ਉਹਦੇ ਚ ਐਕਸਚੇਂਜ ਆ, ਮੰਨੋ ਤੇ ਖੁਸ਼ੀ ਉਹਦੇ ਚ ਹੀ ਆ, ਮੰਨੋ ਤੇ ਇੰਨੀਆਂ ਚੰਗੀਆਂ ਰੂਹਾਂ ਆਸ ਪਾਸ ਸਰ ਜੋ ਐਨਰਜੀ ਦਾ ਸੋਰਸ ਹੈ ਸਾਡੇ ਬਜ਼ੁਰਗ ਵੇਦਾਂ ਚ ਲਿਖਦੇ ਸੀ ਨਾ ਸੂਰਯ ਦੇਵਤਾ ਚੰਦਰ ਦੇਵਤਾ ਹਵਾ ਗੁਰਬਾਣੀ ਚ ਹੈ ਸਭ ਕੁਛ ਇਹਨੂੰ ਐਪਰੀਸ਼ੀਏਟ ਕਰਨਾ ਸੋ ਅਸੀਂ ਅੱਜ ਇਹਨਾਂ ਚੀਜ਼ਾਂ ਨੂੰ ਕਈ ਵਾਰ ਮੰਨੀਏ ਤਾਂ ਬਹੁਤ ਬੜੀ ਗੱਲ ਹੈ ਨਹੀਂ ਮੰਨੀਏ ਤਾਂ ਕੁਛ ਨਹੀਂ ਹੈ ਸੋ ਸਾਡੇ ਆਸ ਪਾਸ ਸਨਲਾਈਟ ਦੀ ਤਰ੍ਹਾਂ ਜਿੱਦਾਂ ਸਨਲਾਈਟ ਨੂੰ ਕਈ ਵਾਰ ਅਸੀਂ ਵੀ ਟੇਕ ਇਟ ਫੋਰ ਗ੍ਰਾਂਟਿਡ ਕਿ ਠੀਕ ਹੈ ਜੀ ਸੂਰਜ ਨਿਕਲਣੀ ਹੈ ਸਨਲਾਈਟ ਆਉਣੀ ਆਉਣੀ ਹੈ ਬਟ ਇਸੇ ਤਰ੍ਹਾਂ ਸਾਡੇ ਆਸ ਪਾਸ ਚੰਗੀਆਂ ਰੂਹਾਂ ਪਿਆਰ ਗੁੱਡ ਵਾਈਬ੍ਰੇਸ਼ਨ ਚੰਗੀ ਐਨਰਜੀ ਹਮੇਸ਼ਾ ਹੀ ਹੈ ਠੀਕ ਹੈ ਅਸੀਂ ਇਨਸਾਨ ਹੈ ਠੀਕ ਐਸੀ ਕੋਈ ਗਲਤੀ ਇਨਸਾਨ ਨਹੀਂ ਕਰ ਸਕਦਾ ਕਿ ਜਿਹਨੂੰ ਮਾਫ਼ ਨਾ ਕੀਤਾ ਜਾ ਸਕੇ ਸੋ ਜੇ ਆਪਣੇ ਤੋਂ ਕੋਈ ਗਲਤੀ ਵੀ ਹੋ ਗਈ ਫਿਰ ਆਪਣੇ ਆਪ ਨੂੰ ਮਾਫ਼ ਕਰੋ ਔਰ ਚੰਗੀ ਚੀਜ਼ਾਂ ਵੱਲ ਦੇਖਦੇ ਰਹੋ ਚੰਗੀ ਵਾਈਬ੍ਰੇਸ਼ਨ ਚੰਗੀ ਐਨਰਜੀ ਚੰਗਾ ਸਭ ਕੁਛ ਔਰ ਆਪਣੇ ਵੱਲੋਂ ਹਮੇਸ਼ਾ ਇੱਕ ਚੀਜ਼ ਰੱਖੋ ਕਿ ਲਵ ਕਾਇੰਡਨੈਸ ਕੰਪੈਸ਼ਨ ਸਾਡੇ ਵੱਲੋਂ ਇਹੀ ਵਾਈਬ੍ਰੇਸ਼ਨ ਨਿਕਲਦੇ ਜਾਣ ਫੋਕਸ ਕਰਦੇ ਰਹੋ ਮੋਸਟ ਆਫ ਦਾ ਟਾਈਮ ਅਸੀਂ ਚੰਗੀ ਵਾਈਬ੍ਰੇਸ਼ਨ ਚ ਰਹਾਂਗੇ ਗੱਲ ਜ਼ਿਆਦਾ ਹੋ ਗਈ ਲੰਬੀ ਸੋਰੀ ਕਿਉਂਕਿ ਤੁਸੀਂ ਮੇਰਾ ਟੌਪਿਕ ਐਸਾ ਟੱਚ ਕਰ ਦਿੱਤਾ ਜੋ ਬੜਾ ਫੇਵਰੇਟ ਹੈ ਸੋ ਤਾਨੀਆ ਜੀ ਤੁਸੀਂ ਕਹਿਣਾ ਕਿ ਮੈਂ ਖੁਦ ਇੰਨੀ ਐਕਸਪਰਟ ਹਾਂ ਸਰ ਇੰਨੀ ਗੱਲ ਮੈਨੂੰ ਕਰਦੇ ਰਹਿੰਦੇ ਆ ਹੈ ਤਾਨੀਆ ਜੀ ਤੁਸੀਂ ਖੁਦ ਪੀਐਚਡੀ ਕਰ ਲਈ ਇਹਨਾਂ ਸਾਰੀਆਂ ਚੀਜ਼ਾਂ ਚ ਪਲੀਜ਼ ਗੋ ਅਹੈਡ
ਜਦੋ
ਇਨਸਾਨ ਨਾ ਇਹ ਸੋਚਦਾ ਰਹੇ ਮੈਂ ਸਿੱਖ ਰਿਹਾ ਬਸ ਮੈਂ ਇਹ ਗੱਲ ਕਰਦਾ ਕਿ ਦੋ ਹੀ ਫੀਲਡ ਦੇ ਮੇਰੇ ਇੱਕ ਇੰਜੀਨੀਅਰਿੰਗ ਜਿਹਦਾ ਮੈਨੂੰ 1% ਵੀ ਨਹੀਂ ਪਤਾ ਸੀਗਾ ਅੱਧਾ ਪਰਸੈਂਟ ਤੇ ਆ ਦੂਸਰਾ ਜਰਨਲਿਜ਼ਮ ਇਹਦਾ ਵੀ ਹਜੇ 1% ਨਹੀਂ ਪਤਾ ਰੋਜ਼ ਜਦ ਅਸੀਂ ਸਿੱਖਦੇ ਰਹਿੰਦੇ ਐਂਡ ਇਹ ਸਿੱਖਣਾ ਦਿਸ ਇਜ਼ ਸਮਥਿੰਗ ਵਿਚ ਵਿਲ ਕੀਪ ਅਸ ਅਲਾਈਵ ਅਸੀਂ ਰੋਜ਼ ਕੁਛ ਨਾ ਕੁਛ ਸਿੱਖਦੇ ਰਹੀਏ ਕਿਉਂਕਿ ਜਦੋਂ ਅਸੀਂ ਇਹ ਚੀਜ਼ ਸੋਚਦੇ ਰਵਾਂਗੇ ਇਹ ਸਾਨੂੰ ਦਿਸ ਵਿਲ ਕੀਪ ਅਸ ਅਲਾਈਵ ਸੋ ਅੱਜ ਇੱਦਾਂ ਹੀ ਕਿਉਂਕਿ ਖ਼ਬਰਾਂ ਫਿਰ ਰਹਿ ਜਾਣਗੀਆਂ ਅੱਜ ਦੀਆਂ ਬੜੀਆਂ ਇੰਪੋਰਟੈਂਟ ਨਿਊਜ਼ ਹੈ ਸੋ ਮੈਂ ਦੱਸਦਾ ਇੱਕ ਵਾਰੀ ਫੇਰ ਥੰਡਰਸਟੋਰਮ ਵਾਰਨਿੰਗ ਸਾਰੇ ਗ੍ਰੇਟਰ ਟੋਰਾਂਟੋ ਏਰੀਆ ਵਾਸਤੇ ਇਸ਼ੂਡ ਹੈ ਸੋ ਪਲੀਜ਼ ਤੁਸੀਂ ਇਹਦਾ ਖਿਆਲ ਰੱਖਣਾ ਹੈਗਾ ਮੈਂ ਦੱਸ ਰਿਹਾ ਹੈਗਾ ਕਿ ਜੇ ਤੁਸੀਂ ਅੱਜ ਬਾਹਰ ਡਰਾਈਵ ਕਰ ਰਹੇ ਹੋ ਸਿਵੀਅਰ ਥੰਡਰਸਟੋਰਮ ਵਾਰਨਿੰਗ ਹੈ ਜੀ ਇਨਵਾਇਰਮੈਂਟ ਕੈਨੇਡਾ ਵੱਲੋਂ ਫੋਰ ਥਰੂ ਆਊਟ ਸਾਡੇ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਸੋ ਪਲੀਜ਼ ਤੁਸੀਂ ਇਹਦਾ ਸਿਵੀਅਰ ਥੰਡਰਸਟੋਰਮ ਵਾਰਨਿੰਗ ਦਾ ਖਿਆਲ ਰੱਖਣਾ ਹੈਗਾ ਠੀਕ ਹੈ ਜੀ ਅੱਛਾ ਬਾਕੀ ਅੱਜ ਇਨਫਲੇਸ਼ਨ ਦੀ ਖ਼ਬਰ ਹੈ ਉਹਦੇ ਲਈ ਮੈਂ ਬੜਾ ਐਕਸਾਈਟਿਡ ਹੈ ਔਰ ਦੇਖੋ ਆਮ ਲੋਕਾਂ ਲਈ ਅਸੀਂ ਤੇ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਸਾਰਾ ਸਿਲਸਿਲਾ ਠੀਕ ਹੋਏ ਔਰ ਇਕਾਨਮੀ ਸਾਡੀ ਠੀਕ ਹੋਏ ਹੁਣ ਤੇ ਹੱਥ ਜੋੜਨ ਦਾ ਮਾਮਲਾ ਆ ਗਿਆ ਕਿ ਭਾਈ ਸਾਹਿਬ ਇਹਨੂੰ ਠੀਕ ਕਰੋ ਬਾਕੀ ਮੈਂ ਇੱਥੇ ਜ਼ਿਕਰ ਕਰ ਦਵਾਂ ਕਿ ਅੱਜ ਅਸੀਂ ਵਰਲਡ ਇਕਾਨਮੀ ਤੇ ਵੀ ਦੱਸਾਂਗੇ ਵਰਲਡ ਇਕਾਨਮੀ IMF ਦੀ ਅੱਜ ਰਿਪੋਰਟ ਆਈ ਹੈ ਸੋ IMF ਕੀ ਕਹਿ ਰਿਹਾ ਮੈਂ ਉਹਦੀ ਰਿਪੋਰਟ ਤੁਹਾਡੇ ਲਈ ਸ਼ੇਅਰ ਕਰਨ ਜਾ ਰਿਹਾ ਔਰ ਕੈਨੇਡਾ ਦੀ ਇਕਾਨਮੀ ਸਾਡੇ ਇਨਫਲੇਸ਼ਨ ਨੰਬਰਸ ਸੋ ਇਹ ਸਾਰੀ ਇੰਟਰਸਟਿੰਗ ਇਨਫੋਰਮੇਸ਼ਨ ਸਾਰੀ ਜਾਰੀ ਹੋਏਗੀ ਅਮਰੀਕ ਜੀ ਨੇ ਬੜੀ ਦੇਰ ਦੇ ਲਾਈਨ ਹੋਲਡ ਕੀਤੀ ਹੈ ਅਮਰੀਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਰੀਫ ਚ ਰੱਖ ਲੈਣਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਫਿਰ ਮੈਂ ਹੈਡਲਾਈਨਸ ਦੇਣੀਆਂ ਨੇ ਪਰ ਤੁਸੀਂ ਕਾਲ ਬੜੀ ਦੇਰ ਦੀ ਹੋਲਡ ਕੀਤੀ ਹੈ ਸੋ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਰੱਖ ਲਓ ਬਰੀਫ ਹਾਂਜੀ ਅਮਰੀਕ ਸਿੰਘ ਜੀ ਵੈਲਕਮ ਸਰ
ਵੈਰੀ ਗੁੱਡ ਸਰ ਵੈਲਕਮ ਸਾਰਿਆਂ ਨੂੰ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਔਰ ਵੈਲਕਮ ਤੁਹਾਡਾ ਸਟੂਡੀਓ ਚ ਬਸ ਜਸਵਾਲ ਸਾਹਿਬ ਮੇਰਾ ਤਾਂ ਇਹੀ ਹੋਕਾ ਦੇ ਰਿਹਾ ਔਰ ਮੈਂ ਤੁਹਾਡੇ ਪ੍ਰੋਗਰਾਮ ਨਾਲ ਜੁੜਿਆ ਬੈਠਿਆ ਸਾਹਮਣੇ ਟੈਲੀਵਿਜ਼ਨ ਤੇ ਬੈਠਾ ਔਰ ਉਹਦੇ ਨਾਲ ਇਹੀ ਹੈ ਕਿ ਹੋਕਾ ਮੇਰਾ ਇਹੀ ਹੈ ਕਿ ਵੀ ਆਓ ਰਲ ਮਿਲ ਕੇ ਸਾਰੇ ਇਸ ਜਿਹੜਾ ਵਰਲਡ ਹੈ ਇਹ ਗਲੋਬ ਹੈ ਇਹਦੇ ਆਪਾਂ ਨਜ਼ਾਰੇ ਲੈਣੇ ਹੈ ਕਿਉਂਕਿ ਜ਼ਿੰਦਗੀ ਸਭ ਦੀ ਇਹੀ ਹੈ ਕਿ ਅਗਲਾ ਸਾਹ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਸੋ ਇਸ ਤਰ੍ਹਾਂ ਦਾ ਹੋਵੇ ਕਿ ਆਪਾਂ ਪਿਆਰ ਵੰਡੀਏ ਇੱਕ ਦੂਜੇ ਨੂੰ ਰਿਸਪੈਕਟ ਨਾਲ ਹਰ ਸਟੈਪ ਡਿਸਿਪਲਿਨ ਚ ਹੋਵੇ ਔਰ ਜਿੱਦਾਂ ਕਹਿੰਦੇ ਹੋ ਨਾ ਐਕਸ਼ਨ ਤੇ ਰਿਐਕਸ਼ਨ ਜਿਹੜੇ ਹੈ ਜਾਂ ਵੀ ਆਰ ਕੈਨੇਡੀਅਨ ਸਾਨੂੰ ਪ੍ਰਾਊਡ ਹੈ ਕਿ ਹਰ ਜਿਹੜਾ ਤੁਹਾਡਾ ਐਕਟ ਲਾਈਕ ਏ ਕੈਨੇਡੀਅਨ ਮੈਂ ਇੱਕ ਜੇ ਤੁਹਾਨੂੰ ਕੋਈ ਸੈਂਸ ਮੇਰੀ ਚੰਗੀ ਲੱਗੀ ਕਿ ਹਰ ਸਟੈਪ ਕਿਸੇ ਵੀ ਕਮਿਊਨਿਟੀ ਦਾ ਹੋਵੇ ਕੈਨੇਡੀਅਨ ਕਿਸੇ ਵੀ ਕੰਟਰੀ ਦਾ ਹੋਵੇ ਔਰ ਤੁਸੀਂ ਉਹਦੇ ਵੀ ਜੇ ਕਿਤੇ ਰਾਹ ਜਾਂਦੇ ਨੂੰ ਕਿਤੇ ਪਲਾਜੇ ਚ ਤੁਸੀਂ ਜਾਂਦੇ ਆ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਜਾਂ ਕਿਸੇ ਲਈ ਤੁਸੀਂ ਡੋਰ ਖੋਲਤਾ ਤੁਸੀਂ ਜਦੇ ਤੁਸੀਂ ਨੋਟ ਕਰਿਓ ਤੁਹਾਨੂੰ ਜਦੇ ਉਹਦੇ ਬਦਲੇ ਦੇ ਵਿੱਚ ਤੁਹਾਨੂੰ ਅਗਲੇ ਨੇ ਥੈਂਕ ਯੂ ਕਰਨਾ ਫਿਰ ਇਸ ਤਰ੍ਹਾਂ ਸਾਡੀ ਵੀ ਡਿਊਟੀ ਬਣਦੀ ਹੈ ਤੇ ਉਹ ਤੁਹਾਨੂੰ ਵੀ ਕਰੇਗਾ ਸੋ ਇਸ ਤਰ੍ਹਾਂ ਦਾ ਆਪਾਂ ਬਣ ਕੇ ਰਹੀਏ ਔਰ ਇੱਕ ਮੈਂ ਬੜੀ ਜਿਹੜੀ ਅਮੈਰੀਕਾ ਦੇ ਵਿੱਚ ਟਰੰਪ ਵੱਜਾਂ ਦੇ ਹਾਲੇ 3 ਸੈਕਿੰਡ ਹੋਰ ਟਰੰਪ ਸਾਹਿਬ ਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਮੈਂ ਕਹਿੰਦਾ ਵੀ ਅਜੇ ਅੱਗੇ ਤਾਂ ਕਹਿੰਦੇ ਸੀ ਵੀ ਜੋ ਬਾਈਡਨ ਸ਼ਾਇਦ ਕਿਤੇ ਵੀ ਖੱਬੇ ਸੱਜੇ ਨਾ ਹੋ ਜਾਣ ਵੋਟਾਂ ਅਮੈਰੀਕਨ ਔਰ ਜਿਵੇਂ ਵਾਈਟ ਕਮਿਊਨਿਟੀ ਦੀ ਗੱਲ ਕਰਾਂ ਉਹ ਚਲੋ ਮੁੰਡੇ ਨੇ ਚਾਹੇ ਮਿਸਟੇਕ ਕੀਤੀ ਹੈ ਜੋ ਵੀ ਕੀਤਾ ਉਹਨੇ ਕੀ ਕੀਤਾ ਲੇਕਿਨ ਇਹਦਾ ਤੁਸੀਂ ਹੁਣ ਬਲੈਕ ਕਮਿਊਨਿਟੀ ਹੋਵੇ ਚਾਹੇ ਵਾਈਟ ਕਮਿਊਨਿਟੀ ਹੋਵੇ ਇਹ ਤਾਂ ਅੰਦਰੋਂ ਇਹਨਾਂ ਨੂੰ ਇੰਨਾ ਗੁੱਸਾ ਆ ਚੁੱਕਿਆ ਵਾਈਟ ਕਮਿਊਨਿਟੀ ਨੂੰ, ਲੈ ਮੈਂ ਹੁਣੇ ਪੇਪਰ ਤੇ ਲਿਖ ਦਿੰਦਾ ਕਿ ਟਰੰਪ ਸਾਹਿਬ ਦੁਆਰੇ ਅਮੈਰੀਕਾ ਦੇ ਪ੍ਰੈਜੀਡੈਂਟ ਬਣ ਗਏ, ਗਰੰਟੀ ਨਾਲ ਸਟੈਂਪ ਲਾ ਸਕਦਾ। ਔਰ ਇਹਨਾਂ ਨੂੰ ਭਾਵੇਂ ਟਰੰਪ ਸਾਹਿਬ ਹੁਣ ਰੈਲੀਆਂ ਵੀ ਨਾ ਕਰਨ ਤਾਂ ਵੀ 101% ਅਮੈਰੀਕਾ ਦੇ ਪ੍ਰੈਜੀਡੈਂਟ, ਆ ਜਿਹੜੀ ਸ਼ੂਟਿੰਗ ਜਿਹੜੀ ਆ ਉਹਨਾਂ ਨੇ ਜਿਹਦੇ ਵਿੱਚ ਉਹਨਾਂ ਦਾ ਬਚਾਅ ਹੋਇਆ, 101% ਮੈਂ ਕਹਿ ਸਕਦਾ ਕਿ ਉਹ ਰਿਪੀਟ ਹੋ ਗਏ। ਬਸ ਰੈਲੀਆਂ ਕਰਨ ਨਾ ਕਰਨ, ਵਾਈਟ ਕਮਿਊਨਿਟੀ ਤਾਂ ਬਹੁਤ ਇਹਨਾਂ ਚੀਜ਼ਾਂ ਨੂੰ ਤਾਂ ਇਹ ਟੋਲਰੇਟ ਕਰੇ ਨਹੀਂ ਸਕਦੀ, ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਨੇ। ਸੋ ਬਹੁਤ ਮਿਹਰਬਾਨੀ ਤੁਹਾਡੀ, ਹੁਣ ਦੇਰ ਕੀਤਾ, ਤੁਹਾਡੀਆਂ ਖਬਰਾਂ ਵੀ ਤੁਸੀਂ ਤਿਆਰ ਹੈ। ਔਰ ਇੱਕ ਮੈਂ ਜਰੂਰ ਕਹੂੰਗਾ, ਤੁਸੀਂ 9 ਵਜੇ ਪ੍ਰੋਗਰਾਮ 9 ਵਜੇ ਸ਼ੁਰੂ ਕਰਦੇ ਹੈ, ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ 11 ਵਜੇ ਤੁਸੀਂ ਆਪਣੀ ਸੀਟ ਤੋਂ ਬਾਹਰ ਹੋ ਜਾਇਆ ਕਰੋ। 11 ਵਜੇ ਆਪਣੇ ਵਰਿੰਦਰ ਸਿੰਘ ਜੀ ਨੂੰ ਤੁਸੀਂ ਪ੍ਰੋਗਰਾਮ ਦੇ ਕੇ ਉਸ ਤੋਂ ਬਾਅਦ ਬਿਲਕੁਲ ਬ੍ਰੇਕ ਤੇ ਚਲਾ ਜਾਇਆ ਕਰੋ। ਸਰੋਤਿਆਂ ਨੂੰ ਸਾਨੂੰ ਪਤਾ, ਦਰਸ਼ਕਾਂ ਨੂੰ ਪਤਾ ਕਿ ਜਿੱਦ ਵਿੱਚ ਜਸਵਾਲੇ 9 ਵਜੇ ਤੋਂ 11 ਵਜੇ ਤੱਕ ਸਾਰਾ ਕੁਝ ਕਵਰ ਕਰ ਦਿਆ ਕਰੋ। ਉਸ ਤੋਂ ਬਾਅਦ ਤੁਸੀਂ ਬਸ ਰਿਲੈਕਸ ਕਰਿਆ ਕਰੋ ਜਾ ਕੇ, ਬਸ ਫਿਰ ਅਸੀਂ ਜਾਣੇ, ਤੁਹਾਡੀ ਟੀਮ ਜਾਣੇ, ਤੁਸੀਂ ਵਿਹਲੇ ਹੋ। ਉਸ ਤੋਂ ਬਾਅਦ ਬੜੀ ਮਿਹਰਬਾਨੀ ਤੁਸੀਂ ਆਉਂਦੇ ਹੋ ਕੀਤਾ, ਸਾਰੇ ਭੈਣਾਂ ਭਰਾਵਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਅਮਰੀਕ ਸਿੰਘ ਮੇਰਾ ਨਾਂ ਹੈ ਸਰ, ਤੁਸੀਂ ਆਉਂਦੇ ਹੋ ਕੀਤਾ, ਬੜੀ ਮਿਹਰਬਾਨੀ, ਥੈਂਕ ਯੂ।
ਬਹੁਤ ਮਿਹਰਬਾਨੀ ਸਰ, ਥੈਂਕ ਯੂ ਸੋ ਮਚ ਫਾਰ ਆਲ ਦਾ ਕਾਇੰਡ ਵਰਡਸ। ਬਾਕੀ ਜਿੱਦਾਂ ਤੁਸੀਂ ਹੁਕਮ ਕਰੋਗੇ, ਕਿਉਂਕਿ ਮੈਂ ਵੈਸੇ ਅੱਜ ਵੀ ਵਰਿੰਦਰ ਜੀ ਹੁਣੇ ਆ ਜਾਣਗੇ, ਕਿਉਂਕਿ ਮੈਂ ਅੱਜ ਕੱਲ੍ਹ ਮੀਟਿੰਗਸ ਮੇਰੀਆਂ ਕਾਫੀ ਇਹਨਾਂ ਨੇ ਆਫਿਸ ਵਿੱਚ ਸ਼ੈਡਿਊਲ ਕੀਤੀਆਂ ਹੋਈਆਂ ਨੇ, ਸੋ ਆਈ ਹੈਵ ਟੂ ਐਕਸਕਿਊਜ਼ ਮਾਈਸੈਲਫ ਫਾਰ ਐਨ ਇੰਪੋਰਟੈਂਟ ਮੀਟਿੰਗ ਇਨ ਦਾ ਨੈਕਸਟ 10 ਮਿੰਟਸ ਔਰ ਸੋ। ਸੋ ਅੱਜ 10 ਵਜੇ ਵਰਿੰਦਰ ਜੀ ਅਸੀਂ ਹਾਜ਼ਰ ਕਰ ਦੇਣੇ ਹੁਣੇ, ਸੋ ਜੇ ਉਸ ਤੋਂ ਬਾਅਦ ਫਿਰ ਮੈਂ ਜੇ ਮੀਟਿੰਗ ਤੋਂ ਫ੍ਰੀ ਹੋਇਆ ਤਾਂ ਫਿਰ ਮੈਂ ਵਾਪਸੀ ਕਰ ਲਾਂਗਾ, ਠੀਕ ਹੈ। ਸੋ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ। ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ, ਅੱਜ ਮਹਿੰਗਾਈ ਦੇ ਜਿਹੜੇ ਨੰਬਰ ਨੇ, ਇਨਫਲੇਸ਼ਨ ਦੇ ਨੰਬਰ ਜਿਹੜੇ ਨੇ ਉਹ ਆ ਚੁੱਕੇ ਨੇ, ਸੋ ਇਹਦੇ ਨਾਲ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਤੇ ਕੀ ਅਸਰ ਪਏਗਾ ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਦੇ ਹੈਗੇ ਹਾਂ। ਸਭ ਤੋਂ ਪਹਿਲਾਂ ਤਾਂ ਗੈਸ ਪ੍ਰਾਈਸਿਸ ਜਿਹੜੀਆਂ ਉਹ ਥੋੜੀਆਂ ਸਲੋ ਡਾਊਨ ਹੋਈਆਂ ਨੇ, ਜੋ ਪਹਿਲਾਂ ਉੱਪਰ ਜਾ ਰਹੀਆਂ ਸੀਗੀਆਂ, ਸੋ ਉਹ ਈਅਰ ਓਵਰ ਈਅਰ ਜਿਹੜਾ ਉਹ ਡਿਕਲਾਈਨ ਆਇਆ ਗੈਸ ਪ੍ਰਾਈਸਿਸ ਦੇ ਨਾਲ। ਔਰ ਓਵਰਆਲ ਪਹਿਲਾਂ ਜਿਹੜਾ ਮਹਿੰਗਾਈ ਦੇ ਨੰਬਰ ਦੀ ਅਸੀਂ ਗੱਲ ਕਰ ਲਈਏ, ਕੈਨੇਡਾ ਦੇ ਇਨਫਲੇਸ਼ਨ ਰੇਟ ਇਟ ਹੈਜ਼ ਸਲੋਡ ਡਾਊਨ ਟੂ 2.7%, ਜੂਨ ਦੇ ਨੰਬਰ ਆਏ ਨੇ, ਇਸ ਤੋਂ ਪਹਿਲਾਂ 2.9% ਸੀਗੇ। ਕੈਨੇਡਾ ਦੇ ਵਿੱਚ ਮਹਿੰਗਾਈ ਦੀ ਦਰ ਜਿਹੜੀ ਹੈ ਉਹਦੇ ਵਿੱਚ ਕਟੌਤੀ ਹੋਈ ਹੈ, 2.7% ਤੇ ਆਈ ਹੈ ਜੂਨ ਦੇ ਮਹੀਨੇ ਦੇ ਵਿੱਚ। ਇਸ ਤੋਂ ਪਹਿਲਾਂ ਜਿਹੜੀ ਮਹਿੰਗਾਈ ਦੀ ਦਰ ਸੀਗੀ ਉਹ 2.9% ਸੀਗੀ। ਬੈਂਕ ਆਫ ਕੈਨੇਡਾ ਨੇ ਅਗਲੇ ਹਫ਼ਤੇ ਇੰਟਰਸਟ ਰੇਟ ਦਾ ਆਪਣਾ ਡਿਸੀਜਨ ਲੈਣਾ ਹੈ, ਔਰ ਸਭ ਦੀਆਂ ਨਿਗਾਵਾਂ ਇੱਕ ਤੇ ਜੋਬ ਨੰਬਰ ਦੇ ਉੱਤੇ ਸੀਗੀਆਂ, ਇੰਪਲਾਇਮੈਂਟ ਦੇ ਉੱਤੇ, ਲੇਕਿਨ ਉਸ ਤੋਂ ਵੀ ਜ਼ਿਆਦਾ ਸਭ ਦੀਆਂ ਨਿਗਾਵਾਂ ਸਾਡੇ ਇਨਫਲੇਸ਼ਨ ਨੰਬਰ ਦੇ ਉੱਤੇ ਸੀਗੀਆਂ। ਸੋ ਜਿਹੜੇ ਇਨਫਲੇਸ਼ਨ ਦੇ ਨੰਬਰ ਆਏ ਨੇ ਇਹ ਘੱਟ ਨੇ, ਜਦੋਂ ਕਿ ਸਾਨੂੰ ਉਮੀਦ ਹੈ ਕਿ ਜਿਹੜੀ ਹੁਣ ਸ਼ਾਇਦ ਸਾਡੀ ਜਿਹੜੀ ਮਹਿੰਗਾਈ ਦੀ ਦਰ ਘਟਣ ਦੇ ਨਾਲ ਸਾਡੇ ਸ਼ਾਇਦ ਬੈਂਕ ਆਫ ਕੈਨੇਡਾ ਆਪਣੇ ਇੰਟਰਸਟ ਰੇਟ ਵੀ ਚੇਂਜ ਕਰੇ। ਤੁਹਾਡੀ ਜਾਣਕਾਰੀ ਲਈ ਅਸੀਂ ਦੱਸ ਦਈਏ ਕਿ ਯੂਜਲੀ ਸਾਡੇ ਜਿਹੜੇ ਜੇ ਅਸੀਂ 2018-19 ਤੋਂ ਦੇਖੀਏ ਤੇ ਸਾਡੀ ਜਿਹੜੀ ਇਨਫਲੇਸ਼ਨ ਨੰਬਰ ਆ, ਬੈਂਕ ਦਾ ਜਿਹੜਾ ਟਾਰਗੇਟ ਹੁੰਦਾ ਉਹ 1% ਤੋਂ 3% ਹੈ, ਮਤਲਬ 2% ਦੇ ਆਸ ਪਾਸ ਬੈਂਕ ਮਹਿੰਗਾਈ ਰੱਖਣਾ ਚਾਹੁੰਦਾ ਹੈ। 2018 ਦੇ ਵਿੱਚ 2% ਤੋਂ ਹਲਕਾ ਜਿਹਾ ਉੱਪਰ ਸੀਗਾ, ਫਿਰ ਥੋੜਾ ਜਿਹਾ ਥੱਲੇ ਆ ਗਿਆ 2018 ਦੇ ਵਿੱਚ, 19 ਚ ਹਲਕਾ ਜਿਹਾ ਫਿਰ 2% ਉੱਪਰ ਚਲੀ ਗਈ ਸੀ। ਕੋਵਿਡ ਜਦੋਂ ਆਇਆ 2020 ਦੇ ਵਿੱਚ ਤੇ ਸਡਨਲੀ 2% ਤੋਂ ਜਿਹੜੀ ਮਹਿੰਗਾਈ ਆ ਉਹ ਬਿਲਕੁਲ 0% ਤੇ ਆ ਗਈ, ਬਲਕਿ ਮਾਈਨਸ ਟੈਰੇਟਰੀ ਦੇ ਵਿੱਚ ਵੀ ਥੋੜੀ ਦੇਰ ਲਈ, ਬਹੁਤ ਥੋੜੀ ਦੇਰ ਲਈ 2020 ਦੇ ਵਿੱਚ ਸ਼ੁਰੂ ਦੇ ਵਿੱਚ ਜਦੋਂ ਮਾਰਚ ਅਪ੍ਰੈਲ ਸੀਗਾ ਤੇ ਹਲਕੀ ਜਿਹੀ ਮਾਈਨਸ ਟੈਰੇਟਰੀ ਚ ਵੀ ਚਲੀ ਗਈ ਸੀ, ਫਿਰ ਦੁਬਾਰਾ 0% ਤੋਂ ਥੋੜੀ ਜਿਹੀ ਉੱਪਰ ਗਈ, ਫਿਰ 2020 ਇੱਦਾਂ ਹੀ ਰਿਹਾ ਕਿਉਂਕਿ ਕੋਵਿਡ ਸੀਗਾ ਸਾਰਾ ਟਾਈਮ। ਫਿਰ 2021 ਦੇ ਵਿੱਚ ਇਹ ਮਹਿੰਗਾਈ ਜਿਹੜੀ ਵਧਣੀ ਸ਼ੁਰੂ ਹੋਈ, ਫਿਰ 2% ਤੱਕ ਆ ਗਈ, 2021 ਦੇ ਵਿੱਚ ਹੀ ਆ ਗਈ ਸੀ 2%, ਫਿਰ 3%, ਫਿਰ 4% ਵੱਲ, 5% ਵੱਲ 2021 ਦੇ ਵਿੱਚ ਹੀ ਵਧਣੀ ਸ਼ੁਰੂ ਹੋ ਗਈ ਸੀ। ਫਿਰ 2022 ਦੀ ਜੇ ਅਸੀਂ ਗੱਲ ਕਰੀਏ 2022 ਦੇ ਵਿੱਚ ਇਹ 4-5% ਤੋਂ 6%, 7-8% ਤੱਕ ਟੱਚ ਕਰ ਗਈ ਸੀ 2022 ਦੇ ਵਿੱਚ। 2022 ਦੇ ਵਿੱਚ 2022 ਦੇ ਵਿੱਚ ਜਦੋਂ ਇਹ ਟੱਚ ਕਰ ਗਈ 8% ਤੋਂ ਵੀ ਉੱਪਰ ਚਲੀ ਗਈ ਮਹਿੰਗਾਈ, ਬਹੁਤ ਵੱਧ ਗਈ। ਉਸ ਤੋਂ ਬਾਅਦ ਬੈਂਕ ਆਫ ਕੈਨੇਡਾ ਨੇ ਫੈਬਰੀ, ਅਸੀਂ ਜੇ ਪੀਕ ਦੀ ਗੱਲ ਕਰੀਏ ਰੀਅਲ ਸਟੇਟ ਪੀਕ ਤੇ ਮਹਿੰਗਾਈ ਵੀ, ਇਹ ਫੈਬਰੀ 2022 ਦੇ ਵਿੱਚ ਇਹ ਹਾਲਾਤ ਸੀਗੇ। ਉਸ ਤੋਂ ਬਾਅਦ ਬੈਂਕ ਆਫ ਕੈਨੇਡਾ ਦੇ ਉਸ ਸਮੇਂ ਓਵਰਨਾਈਟ ਲੈਂਡਿੰਗ ਰੇਟ 0.25% ਸੀਗੇ, ਬੈਂਕ ਆਫ ਕੈਨੇਡਾ ਨੇ ਆਪਣੇ ਓਵਰਨਾਈਟ ਲੈਂਡਿੰਗ ਰੇਟ ਉੱਥੋਂ ਵਧਾਉਣੇ ਸ਼ੁਰੂ ਕਰ ਦਿੱਤੇ। ਫਿਰ ਜਿਹੜੀ ਅੱਜ ਖਾਸ ਫੋਕਸ ਸਾਡਾ ਮਹਿੰਗਾਈ ਤੇ ਹੈ, ਮੈਂ ਇਹਦੀ ਰਿਪੋਰਟ ਲੈ ਕੇ ਆਇਆ ਤੁਹਾਡੇ ਲਈ, ਫਿਰ ਸਾਡੀ ਜਿਹੜੀ ਇਨਫਲੇਸ਼ਨ ਹੈਗੀ ਹੈ ਮਹਿੰਗਾਈ ਦੀ ਦਰ ਹੈ 2022 ਦੇ ਵਿੱਚ 8% ਤੋਂ ਇਹ ਤਕਰੀਬਨ 7.5%, ਫਿਰ 6%, ਫਿਰ 2023 ਦੇ ਆਸ ਪਾਸ ਜੇ ਅਸੀਂ ਗੱਲ ਕਰੀਏ ਇਹ ਫਿਰ 4% ਤੋਂ ਥੱਲੇ ਆਉਣੀ ਸ਼ੁਰੂ ਹੋ ਗਈ, 4 ਤੋਂ 3,
ਹੁਣ ਜੇ ਅਸੀਂ ਅੱਜ ਗੱਲ ਕਰੀਏ ਤੇ ਸਾਡੇ ਕੋਲ ਇਹ ਵਨ ਆਫ ਦੀ ਲੋਐਸਟ ਹੈ ਜੀ। ਇਹ ਪੂਰਾ 2023 ਤੇ 2024 ਵੀ ਅੱਧੇ ਤੋਂ ਜ਼ਿਆਦਾ ਨਿਕਲ ਗਿਆ। ਸੋ ਹਜੇ ਅਸੀਂ ਇਹਨੂੰ ਥੱਲੇ ਜੇ ਲੈ ਕੇ ਆਏ ਆ, 4% ਤੋਂ ਸ਼ੁਰੂਆਤ ਕਰ ਲਈਏ 2023 ਤੋਂ ਤੇ 4 ਤੋਂ ਲੈ ਕੇ 3.5 2.9 ਤੇ ਆ ਗਈ ਹੈ। ਸੋ ਇਹ ਵਿਦ ਇਨ ਰੇਂਜ ਹੈ। ਬੈਂਕ ਆਫ ਕੈਨੇਡਾ ਚਾਹੁੰਦਾ ਹੈ ਕਿ ਮਹਿੰਗਾਈ ਜਿਹੜੀ 1-3 ਦੇ ਵਿੱਚ ਰਹੇ। ਸੋ ਹੁਣ ਵਿਦ ਇਨ ਰੇਂਜ ਹੈ, ਜਿਹਦੇ ਨਾਲ ਕਿ ਸਾਨੂੰ ਇਹ ਲੱਗ ਰਿਹਾ ਕਿ ਯੈਸ, ਸਾਡੀ ਜਿਹੜੀ ਬੈਂਕ ਆਫ ਕੈਨੇਡਾ ਹੈਗਾ ਉਹ ਆਪਣੀ ਮੋਨਿਟਰੀ ਡਿਸੀਜਨ ਜਿਹੜਾ ਅਗਲਾ ਹੋਏਗਾ ਉਹਦੇ ਵਿੱਚ ਇੰਟਰਸਟ ਰੇਟ ਚ ਕਟੌਤੀ ਹੋ ਸਕਦੀ ਹੈ। ਹੁਣ ਅਸੀਂ ਦੇਖੀਏ ਕਿ ਜਿਹੜੇ ਪ੍ਰਾਈਜ਼ ਕਿੱਥੇ ਘਟੀਆਂ ਕਿੱਥੇ ਨਹੀਂ ਘਟੀਆਂ। ਤੇਲ ਦੀਆਂ ਕੀਮਤਾਂ ਅਸੀਂ ਦੱਸ ਹੀ ਦਿੱਤੀਆਂ, ਗੈਸ ਪ੍ਰਾਈਜ਼ ਹੈਵ ਬੀਨ ਅ ਮੇਜਰ ਫੈਕਟਰ, ਲੇਕਿਨ ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਹਜੇ ਵੀ ਜਿਹੜੇ ਫੂਡ ਪ੍ਰਾਈਜ਼ ਨੇ ਜਾਂ ਸਰਵਿਸਿਸ ਨੇ ਉਹ ਹਜੇ ਵੀ ਚੈਲੰਜ ਹੈਗਾ। ਫੂਡ ਪ੍ਰਾਈਜ਼ ਨਹੀਂ ਬਹੁਤੀਆਂ ਘਟੀਆਂ, ਸਰਵਿਸ ਇੰਡਸਟਰੀ ਸਰਵਿਸਿਸ ਦੇ ਜਿਹੜੇ ਪ੍ਰਾਈਜ਼ ਨੇ ਉਹ ਵੀ ਹਜੇ ਬਹੁਤ ਜ਼ਿਆਦਾ ਨਹੀਂ ਘਟੀਆਂ, ਲੇਕਿਨ ਓਵਰਆਲ ਸਾਡੀ ਇਨਫਲੇਸ਼ਨ ਘੱਟ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਆ ਟਰੰਪ ਸਾਹਿਬ ਵੱਲ ਰੁਕ ਕਰਾਂਗੇ, ਕਿਉਂਕਿ ਕੱਲ ਰਿਪਬਲਿਕਨ ਕਨਵੈਨਸ਼ਨ ਸੀਗੀ ਕੱਲ ਮਿਲਵਾਕੀ ਦੇ ਵਿੱਚ ਔਰ ਸਭ ਨੂੰ ਇਹਦਾ ਇੰਤਜ਼ਾਰ ਸੀਗਾ, ਕਿਉਂਕਿ ਹਾਲ ਹੀ ਦੇ ਵਿੱਚ ਪ੍ਰੈਜੀਡੈਂਟ ਫਾਰਮਰ ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਦੇ ਉੱਤੇ ਜਿਹੜਾ ਉਹ ਅਟੈਕ ਹੋਇਆ ਸੀਗਾ। ਸੋ ਉਸ ਤੋਂ ਬਾਅਦ ਪਰਸਨਲੀ ਖੁਦ ਪਹੁੰਚੇ, ਟਰੰਪ ਸਾਹਿਬ ਨੇ ਆਪਣੇ ਬਿਆਨ ਦਿੱਤੇ। ਨਾ ਸਿਰਫ ਉਹਨਾਂ ਦਾ ਭਾਸ਼ਣ ਬੜਾ ਜ਼ੋਰਦਾਰ ਸੀਗਾ, ਪਰ ਉਹਦੇ ਨਾਲ ਨਾਲ ਉਹਨਾਂ ਨੇ ਆਪਣੇ ਵਾਈਸ ਪ੍ਰੈਜੀਡੈਂਟ ਜਿਹੜਾ ਕੈਂਡੀਡੇਟ ਆ ਉਹ ਵੀ ਕੱਲ ਅਨਾਊਂਸ ਕਰ ਦਿੱਤਾ। ਬੜੇ ਸਾਰੇ ਨਾਮ ਜਿਹੜੇ ਨੇ ਉਸ ਦੇ ਉੱਤੇ ਚੱਲ ਰਹੇ ਸੀਗੇ, ਔਰ ਲੇਕਿਨ ਉਸ ਤੋਂ ਬਾਅਦ ਜੇ ਡੀ ਵੈਂਸ ਉਹਨਾਂ ਨੂੰ ਆਪਣਾ ਰਨਿੰਗ ਮੇਟ ਯਾਨੀ ਕਿ ਵਾਈਸ ਪ੍ਰੈਜੀਡੈਂਟ ਜਿਹੜਾ ਉਹਨਾਂ ਨੇ ਡਿਕਲੇਅਰ ਕਰ ਦਿੱਤਾ। ਸੋ ਇੰਡੀਆਨਾ ਦੇ ਗਵਰਨਰ ਦੇ ਹੈਗੇ ਨੇ। ਨਾਲ ਮੈਂ ਇੱਥੇ ਵੀ ਦੱਸ ਦਵਾਂ ਕਿ ਉਹਨਾਂ ਦੇ ਬਾਰੇ ਕੱਲ ਚਰਚਾ ਰਹੀ ਕਿ ਹੀ ਇਜ਼ ਅ ਇਵੈਂਜੀਕਲ ਕ੍ਰਿਸਚੀਅਨ ਐਜ਼ ਵੈਲ। ਇਸ ਤੋਂ ਇਲਾਵਾ ਪਹਿਲਾਂ ਡੈਮੋਕ੍ਰੈਟਸ ਦੀ ਵੀ ਸਪੋਰਟ ਕਰ ਚੁੱਕੇ ਨੇ ਔਰ ਹੁਣ ਉਹ ਟਰੰਪ ਸਾਹਿਬ ਦੀ ਜਿਹੜੀ ਆ ਉਹ ਸਪੋਰਟ ਕਰ ਰਹੇ ਨੇ। ਸੋ ਤਕਰੀਬਨ 2 ਸਾਲ ਪਹਿਲਾਂ ਇਹਨਾਂ ਨਾਲ ਜੁੜੇ ਨੇ ਔਰ ਕਿਸੇ ਸਮੇਂ ਡੋਨਲਡ ਟਰੰਪ ਸਾਹਿਬ ਨੂੰ ਬੜਾ ਓਪੋਜ਼ ਵੀ ਕਰਦੇ ਸੀਗੇ। ਸੋ ਹੁਣ ਉਹਨਾਂ ਨਾਲ ਜੁੜੇ ਹੋਏ ਨੇ। ਹੁਣ ਅਹਿਮ ਸਵਾਲ ਇਹ ਖੜਾ ਹੁੰਦਾ ਹੈ ਕਿ ਜੀ ਹਾਂਜੀ, ਜੇ ਡੀ ਵੈਂਸ ਜਿਹੜਾ ਹੈ ਉਹਨਾਂ ਨੂੰ ਕਿਉਂ ਉਹਨਾਂ ਨੇ ਕੀਤਾ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਡੋਨਲਡ ਟਰੰਪ ਸਾਹਿਬ ਜਿਹੜੇ ਨੇ ਉਹ ਜਾਣਦੇ ਨੇ ਕਿ ਕੱਲੀਆਂ ਮਿਡਵੈਸਟ ਦੀਆਂ ਜਿਹੜੀਆਂ ਬੈਟਲ ਗਰਾਊਂਡ ਸਟੇਟਸ ਨੇ ਉਹ ਉੱਥੇ ਮਾਮਲਾ ਬਹੁਤ ਜ਼ਿਆਦਾ ਜਿੱਤਿਆ ਹਾਰ ਦਾ ਫੈਸਲਾ ਉੱਥੋਂ ਹੀ ਹੋਣਾ ਹੈਗਾ। ਹੁਣ ਓਹਾਇਓ ਦੇ ਨੇਟਿਵ ਨੇ ਜੇ ਡੀ ਵੈਂਸ ਸਾਹਿਬ। ਸੋ ਇੱਥੇ ਦੱਸ ਦਈਏ ਕਿ ਉਹਨਾਂ ਦੀ ਕਾਫੀ ਜ਼ਿਆਦਾ ਸਪੋਰਟ ਇਹਨਾਂ ਏਰੀਆਜ਼ ਦੇ ਵਿੱਚ ਹੈਗੀ ਹੈ, ਉਹਨਾਂ ਦੀ ਬੈਕਗ੍ਰਾਊਂਡ ਵੀ ਇਹਨਾਂ ਨੇ ਦੇਖੀ। ਸੋ ਹੀ ਇਜ਼ ਵੈਰੀ ਵੈਲ ਪੋਜੀਸ਼ਨਡ ਕਿ ਉਹ ਜਿਹੜੇ ਵਰਕਿੰਗ ਕਲਾਸ ਵੋਟਰਸ ਨੇ ਉਹਨਾਂ ਨੂੰ ਇੱਕ ਜੇ ਆਪਣੇ ਖੇਮੇ ਦੇ ਵਿੱਚ ਲੈ ਕੇ ਆਉਣਾ ਹੈ। ਤੇ ਟਰੰਪ ਸਾਹਿਬ ਨੇ ਜਿੱਦਾਂ 2016 ਜਦੋਂ ਜਿੱਤੇ ਸੀਗੇ ਉਦੋਂ ਵੀ ਉਹਨਾਂ ਨੂੰ ਇਹੀ ਇਸੇ ਤਰ੍ਹਾਂ ਦੀ ਸਪੋਰਟ ਮਿਲੀ ਸੀਗੀ। ਸੋ ਇਹ ਵੀ ਫਾਇਦਾ। ਫਿਰ ਇੱਕ ਚੀਜ਼ ਹੈ, ਉਮਰ ਦੀ ਇਸ ਵੇਲੇ ਡਿਸਕਸ਼ਨ ਬੜੀ ਹੋ ਰਹੀ ਹੈ, ਕਿਉਂਕਿ ਇੱਕ ਤਰਫ਼ ਅਸੀਂ ਜੋ ਬਾਈਡਨ ਸਾਹਿਬ ਦੇਖ ਰਹੇ ਹਾਂ, ਜੋ ਬਾਈਡਨ ਸਾਹਿਬ ਜਿਹੜੇ ਨੇ ਉਹਨਾਂ ਦੀ ਉਮਰ ਤੋਂ ਲੈ ਕੇ ਉਹਨਾਂ ਦੀ ਸਿਹਤ ਨੂੰ ਲੈ ਕੇ ਬੜੀ ਚਰਚਾ ਹੈਗੀ, ਤਾਂ ਡੋਨਲਡ ਟਰੰਪ ਸਾਹਿਬ ਨੂੰ ਵੀ ਹੈ। ਪਰ ਜੇ ਡੀ ਵੈਂਸ ਸਿਰਫ 39 ਸਾਲ ਦੀ ਉਮਰ ਹੈ, ਯਾਨੀ ਕਿ ਬਹੁਤ ਯੰਗ ਨੇ, 40 ਸਾਲ ਤੋਂ ਵੀ ਥੱਲੇ ਨੇ। ਸੋ ਜਿਹੜਾ ਇੱਕ ਯੂਥਫੁਲ ਕਾਊਂਟਰ ਪੁਆਇੰਟ ਹੈਗਾ ਜੋ ਕੈਂਡੀਡੇਟ ਤੇ ਸਵਾਲ ਇਸ ਵੇਲੇ ਖੜਾ ਹੋ ਰਿਹਾ ਹੈ, ਦੋਨੋਂ ਪ੍ਰੈਜੀਡੈਂਸ਼ੀਅਲ ਕੈਂਡੀਡੇਟ, ਰਿਪਬਲਿਕਨ ਟਰੰਪ ਸਾਹਿਬ ਵੀ ਤੇ ਉੱਧਰ ਡੈਮੋਕ੍ਰੈਟ ਦੇ ਵਿੱਚ ਜੋ ਬਾਈਡਨ ਸਾਹਿਬ ਵੀ, ਔਰ ਬਾਕੀ ਵੀ ਜਦੋਂ ਕੈਂਡੀਡੇਟ ਵੱਲ ਦੇਖਦੇ ਹਾਂ ਇੰਨੇ ਯੰਗ ਕੋਈ ਹੈ ਨਹੀਂ। ਸੋ ਉਹਦੀ ਵੀ ਐਡਵਾਂਟੇਜ ਇਹਨਾਂ ਨੂੰ ਜਿਹੜੀ ਹੈ ਉਹ ਮਿਲ ਰਹੀ ਹੈਗੀ ਹੈ। ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਵਾਂ ਕਿ ਚਰਚਾ ਚੱਲਣੀ ਸ਼ੁਰੂ ਹੋ ਗਈ ਹੈ ਕਿ ਦੋ, ਕਿਉਂਕਿ ਯੂਐਸ ਦੇ ਵਿੱਚ ਰੂਲ ਹੈ ਕਿ ਸਿਰਫ ਤੁਸੀਂ 2 ਵਾਰ ਹੀ ਰਾਸ਼ਟਰਪਤੀ ਬਣ ਸਕਦੇ ਹੋ। ਸੋ ਟਰੰਪ ਸਾਹਿਬ 1 ਵਾਰ ਤੇ ਬਣ ਚੁੱਕੇ ਨੇ 2016 ਤੋਂ 2020 ਤੋਂ। ਚਰਚਾ 2028 ਦੀ ਸ਼ੁਰੂ ਹੋ ਗਈ ਹੈ ਕਿ ਜੀ ਹਾਂਜੀ, ਜੇ ਡੀ ਵੈਂਸ ਇਹਨੂੰ ਜੇ ਹੁਣ ਗਰੂਮ ਕੀਤਾ ਜਾਏ ਤਦ ਤੱਕ ਇਹਨਾਂ ਦੀ ਉਮਰ ਵੀ 43 ਸਾਲ ਹੋ ਜਾਏਗੀ 2028 ਤੱਕ, ਤੇ ਹੀ ਵਿਲ ਬੀ ਅ ਵੈਰੀ ਗੁੱਡ ਪ੍ਰੈਜੀਡੈਂਸ਼ੀਅਲ ਕੈਂਡੀਡੇਟ ਫਾਰ ਦਾ ਰਿਪਬਲਿਕਨ। ਸੋ ਇਹਦੀ ਇੱਕ ਵੇਵ ਹੁਣ ਤੋਂ ਹੀ ਬਣਾਉਣੀ ਜਿਹੜੀ ਉਹ ਵੀ ਸ਼ੁਰੂ ਹੋ ਗਈ। ਸੋ ਇਹਦਾ ਐਡਵਾਂਟੇਜ ਵੀ ਮਿਲਦਾ ਹੈ ਕਿ ਲੋਕ ਜਦੋਂ ਟਰੰਪ ਸਾਹਿਬ ਵੱਲ ਦੇਖ ਰਹੇ ਨੇ ਤੇ ਉਹ ਕਹਿੰਦੇ ਜੀ ਅੱਗੇ ਕੌਣ ਹੈ ਨਾਲ, ਉਹ ਕਹਿੰਦੇ ਜੀ ਅੱਗੇ ਇਹ ਵਾਈਸ ਪ੍ਰੈਜੀਡੈਂਟ, ਫਿਰ ਦੇ ਆਰ ਗਰੂਮਿੰਗ ਹਿਮ, ਜਿਸ ਤਰ੍ਹਾਂ ਪਹਿਲਾਂ ਆਪਣੇ ਜੋ ਬਾਈਡਨ ਸਾਹਿਬ ਵੀ ਵਾਈਸ ਪ੍ਰੈਜੀਡੈਂਟ ਰਹੇ ਨੇ। ਸੋ ਫਿਰ ਉਹ ਕਹਿੰਦੇ ਜੀ ਕਿ ਇਹ ਜੇ ਡੀ ਵੈਂਸ ਜਿਹੜਾ 2028 ਲਈ ਬੜਾ ਵਧੀਆ ਰਹੇਗਾ। ਸੋ ਐਸਾ ਉਹਨਾਂ ਦਾ ਮੰਨਣਾ ਹੈ ਕਿ ਇਹਦੇ ਨਾਲ ਵੀ ਕੈਂਪੇਨ ਨੂੰ ਹੋਰ ਜ਼ਬਰਦਸਤ ਜਿਹੜਾ ਹੈ ਉਹ ਮੋਮੈਂਟਮ ਮਿਲੇਗਾ। ਨਾਮ ਬੜੇ ਹੋਰ ਬਹੁਤ ਸਾਰੇ ਸੀਗੇ, ਮਾਰਕੋ ਰੂਬੀਓ ਦਾ ਨਾਮ ਵੀ ਆਇਆ, ਈਵਨ ਇੰਡੀਅਨ ਓਰੀਜਨ ਦੇ ਵਿਵੇਕ ਰਾਮਾ ਸਵਾਮੀ, ਉਹਨਾਂ ਦੀ ਵੀ ਬੜੀ ਤਾਰੀਫ ਕੀਤੀ ਜਾਂਦੀ ਹੈ। ਕਈ ਲੋਕਾਂ ਨੇ ਕਿਹਾ ਕਿ ਵਿਵੇਕ ਰਾਮਾ ਸਵਾਮੀ ਆਲਸੋ ਕੁਡ ਹੈਵ ਬੀਨ ਅ ਗੁੱਡ ਕੈਂਡੀਡੇਟ, ਬਟ ਐਨੀਵੇਸ ਇਹਨਾਂ ਦਾ ਨਾਮ ਲੈ ਗਿਆ। ਔਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਵਿਵੇਕ ਰਾਮਾ ਸਵਾਮੀ ਜਿਹੜੇ ਹੈਗੇ ਨੇ, ਕੱਲ ਨੂੰ ਜੋ ਇਸ ਵੇਲੇ ਚਾਂਸਿਸ ਬਣਦੇ ਨਜ਼ਰ ਆ ਰਹੇ ਨੇ ਕਿ ਜੇ ਟਰੰਪ ਸਾਹਿਬ ਬਣਦੇ ਨੇ, ਇਫ ਡੋਨਲਡ ਟਰੰਪ ਬਿਕਮਸ ਦ ਨੈਕਸਟ ਯੂਐਸ ਪ੍ਰੈਜੀਡੈਂਟ, ਵਿਵੇਕ ਰਾਮਾ ਸਵਾਮੀ ਹੀ ਮਾਈਟ ਗੈਟ ਅ ਪਲਮ ਪੋਜੀਸ਼ਨ। ਬੜੀ ਤਾਰੀਫ ਕੀਤੀ, ਪਹਿਲਾਂ ਤਾਂ ਇਹਨਾਂ ਦੇ ਨਾਲ ਹੀ ਸੀਗੇ, ਲੀਡਰਸ਼ਿਪ ਕੰਟੈਂਡਰ ਸੀਗੇ, ਔਰ ਵਿਵੇਕ ਰਾਮਾ ਸਵਾਮੀ ਨੇ ਜਿੱਦਾਂ ਹੀ ਉਹਨਾਂ ਨੇ ਆਪਣੀ ਫੋਲਡ ਕੀਤੀ ਕਿ ਠੀਕ ਹੈ ਜੀ ਖਤਮ ਹੋ ਗਈ ਉਹਨਾਂ ਦੀ ਲੀਡਰਸ਼ਿਪ ਰੇਸ, ਤੇ ਫਿਰ ਟਰੰਪ ਸਾਹਿਬ ਦੇ ਨਾਲ ਮਿਲ ਗਏ ਔਰ ਟਰੰਪ ਸਾਹਿਬ ਦੀ ਬੜੀ ਤਾਰੀਫ। ਲੇਕਿਨ ਮੇਨ ਹੈ ਕਿ ਸੈਲਫ ਮੇਡ ਹੈਗੇ ਨੇ, ਬਿਲੀਅਨਰ ਨੇ, ਖੁਦ ਉਹਨਾਂ ਨੇ ਪੈਸਾ ਕਮਾਇਆ, ਕਾਫੀ ਸਾਰਾ ਪੈਸਾ ਵੀ ਉਹਨਾਂ ਕੋਲ ਆਇਆ, ਸਕਸੈਸਫੁਲ ਬਿਜ਼ਨਸਮੈਨ ਨੇ ਵਿਵੇਕ ਰਾਮਾਸਵਾਮੀ, ਔਰ ਟਰੰਪ ਸਾਹਿਬ ਦੇ ਸਮਰਥਕ ਹੋਣ ਦੇ ਨਾਲ ਨਾਲ ਹੀ ਇਜ਼ ਅ ਵੈਰੀ ਗੁੱਡ ਸਪੀਕਰ ਐਸ ਵੈਲ, ਸੋ ਉਹਨਾਂ ਦੀ ਬੜੀ ਤਾਰੀਫ ਹੁੰਦੀ ਹੈ। ਅਸੀਂ ਲਗਾਤਾਰ ਤੁਹਾਡੇ ਲਈ ਯੂਐਸ ਇਲੈਕਸ਼ਨ ਦੀ ਜਿਹੜੀ ਕਵਰੇਜ ਹੈ ਉਹ ਲਗਾਤਾਰ ਜਾਰੀ ਰੱਖਾਂਗੇ। ਵੀਡੀਓ ਪੋਲੀਟੀਕਲ ਸੈਂਸੈਕਸ ਯੂਐਸ ਇਲੈਕਸ਼ਨ ਦੀ ਅਸੀਂ ਗੱਲ ਕਰ ਰਹੇ ਸੀ, ਹੁਣ ਜਰਾ ਅਸੀਂ ਥੋੜਾ ਜਿਹਾ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੀ ਰਿਪੋਰਟ ਇੱਕ ਤੁਹਾਡੇ ਲਈ ਜਿਹੜਾ ਉਹ ਪੇਸ਼ ਕਰ ਦਈਏ। ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਅੱਜ ਨਵਾਂ ਪੋਲ ਸਰਵੇ ਆਇਆ ਹੈਗਾ ਜਿਹੜਾ ਕਿ ਟ੍ਰੈਫਿਕ ਦੇ ਬਾਰੇ ਆ ਖਾਸ ਕਰ। ਸੋ ਟ੍ਰੈਫਿਕ ਦੇ ਬਾਰੇ ਜਿਹੜਾ ਨਵਾਂ ਪੋਲ ਸਰਵੇ ਹੈ ਇਹਦੀ ਚਰਚਾ ਅੱਜ ਕਾਫੀ ਹੋ ਰਹੀ ਹੈ, ਜਿਹਦੇ ਵਿੱਚ ਕਿ 86% ਲੋਕ ਜਿਹੜੇ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਰਹਿੰਦੇ ਨੇ, 86% ਦਾ ਕਹਿਣਾ ਹੈਗਾ ਕਿ ਇਸ ਵੇਲੇ ਜਿਹੜਾ ਟ੍ਰੈਫਿਕ ਕੰਜੈਸ਼ਨ ਹੈ ਇਟ ਹੈਜ਼ ਰੀਚਡ ਅ ਕ੍ਰਾਈਸਿਸ ਲੈਵਲ। 86% ਬੜਾ ਹਾਈ ਨੰਬਰ ਹੈ। 42% ਦਾ ਕਹਿਣਾ ਹੈਗਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਉਹਨਾਂ ਨੂੰ ਜ਼ਿਆਦਾ ਟਾਈਮ ਲੱਗਦਾ ਕੰਮ ਤੋਂ ਜਾਣਾ ਔਰ ਆਉਣਾ, ਜਿਹਨੂੰ ਅਸੀਂ ਕਮਿਊਟ ਟਾਈਮ ਕਹਿੰਦੇ ਹਾਂ। ਔਰ 53% ਦਾ ਕਹਿਣਾ ਹੈਗਾ ਕਿ ਅਸੀਂ ਇਹ ਵਿਚਾਰ ਕਰ ਰਹੇ ਹਾਂ ਕਿ ਅਸੀਂ ਕਿਉਂ ਨਾ ਗ੍ਰੇਟਰ ਟੋਰਾਂਟੋ ਏਰੀਆ ਤੋਂ ਬਾਹਰ ਕਿਤੇ ਜਾ ਕੇ ਘਰ ਲੈ ਲਈਏ, ਕਿਉਂਕਿ ਇਸ ਵੇਲੇ ਇਕੱਲਾ ਔਰ ਸਿਰਫ ਟ੍ਰੈਫਿਕ ਦੀ ਵਜ੍ਹਾ ਨਾਲ ਉਹ ਕਹਿੰਦੇ ਵੀ ਅਸੀਂ ਘਰ ਕਿਤੇ ਬਾਹਰ ਜਾ ਕੇ ਲੈਣਾ ਚਾਹੁੰਦੇ ਹਾਂ। ਔਰ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜੋ IMF ਦੇ ਨੰਬਰ ਆਏ ਨੇ ਉਹ ਤੁਹਾਨੂੰ ਅਸੀਂ ਸ਼ੇਅਰ ਕਰ ਦਈਏ ਕਿ ਵਰਲਡ ਦੀ ਇਕਾਨਮੀ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈਗਾ। ਔਰ ਵਰਲਡ ਇਕਾਨਮੀ ਦੇ ਬਾਰੇ ਨੰਬਰਸ ਤੇ ਵੈਸੇ ਮੈਂ ਪਹਿਲਾਂ ਹੀ ਜ਼ਿਕਰ ਕਰ ਦਵਾਂ ਕਿ ਨੰਬਰ ਤੇ ਪਹਿਲਾਂ ਵੀ ਆਉਂਦੇ ਰਹੇ ਨੇ, ਸੋ ਜ਼ਿਆਦਾ ਕੁਛ ਫਰਕ ਨਹੀਂ ਹੈ ਜੇ ਅਸੀਂ ਵਰਲਡ ਇਕਾਨਮੀ ਦੀ ਗੱਲ ਕਰੀਏ। ਸੋ IMF ਕੀ ਕਹਿ ਰਿਹਾ ਉਹ ਵੀ ਤੁਹਾਨੂੰ ਅਸੀਂ ਅਪਡੇਟ ਕਰਦੇ ਹਾਂ, US ਇਨਫਲੇਸ਼ਨ ਕੀ ਕਹਿ ਰਹੀ ਹੈ ਉਹ ਵੀ ਅਸੀਂ ਤੁਹਾਨੂੰ ਸ਼ੇਅਰ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਦੱਸ ਦਈਏ ਕਿ IMF ਨੇ ਜੋ ਤਾਜ਼ਾ ਆਊਟਲੁੱਕ ਪੇਸ਼ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਵਧੀਆ ਸਾਲ ਹੈਗਾ ਇੰਡੀਆ, ਚਾਈਨਾ ਔਰ ਯੂਰਪ ਲਈ ਵੀ ਉਹਨਾਂ ਨੇ ਕਿਹਾ ਕਿ ਠੀਕ ਹੈ, ਲੇਕਿਨ ਉਹਨਾਂ ਨੇ ਅਮਰੀਕਾ, ਜਪਾਨ ਇਹਨਾਂ ਵਾਸਤੇ ਕਿਹਾ ਕਿ ਇਹਨਾਂ ਦੀ ਇਕਾਨਮੀ ਉਨੀ ਤੇਜ਼ੀ ਦੇ ਨਾਲ ਜਿਹੜੀ ਨਹੀਂ ਚੱਲੇਗੀ। ਓਵਰਆਲ ਵਰਲਡ ਇਕਾਨਮੀ ਦੇ ਬਾਰੇ IMF ਦਾ ਕਹਿਣਾ ਹੈਗਾ ਕਿ 3.2% ਦੇ ਨਾਲ ਗਰੋ ਕਰੇਗੀ ਇਸ ਸਾਲ, ਜ਼ਿਆਦਾ ਫਰਕ ਨਹੀਂ ਹੈ। ਉਹਨਾਂ ਨੇ ਅਪ੍ਰੈਲ ਦੇ ਵਿੱਚ ਕਿਹਾ ਸੀਗਾ ਕਿ 3.3% ਹੋਏਗੀ, ਹੁਣ ਉਹਨਾਂ ਨੇ ਕਹਿਤਾ ਕਿ 3.2% ਹੋਏਗੀ, ਜੋ 3.2% ਦੀ ਗੱਲ ਕੀਤੀ ਹੈ। IMF ਅਸੀਂ ਦੱਸ ਦਈਏ ਕਿ 190 ਕੰਟਰੀਜ਼ ਦੀ ਇੱਕ ਲੈਂਡਿੰਗ ਆਰਗੇਨਾਈਜੇਸ਼ਨ ਹੈਗੀ ਹੈ ਔਰ ਇਹਦੀ ਜਿਹੜੀ ਇਕਨੋਮਿਕ ਫੋਰਕਾਸਟ ਹੈਗੀ ਉਹ ਬੜੇ ਧਿਆਨ ਦੇ ਨਾਲ ਜਿਹੜੀ ਹੈ ਉਹ ਦੇਖੀ ਜਾਂਦੀ ਹੈ। ਹੁਣ ਜੇ ਅਸੀਂ ਗੱਲ ਕਰੀਏ ਉਹਨਾਂ ਨੇ ਚਾਈਨਾ ਦੀ ਜਿਹੜੀ ਗਰੋਥ ਹੈਗੀ ਆ ਉਹ ਅਪਗ੍ਰੇਡ ਕਰਤੀ ਹੈ। ਚਾਈਨਾ ਪਹਿਲਾਂ 4.6% ਗਿਆ ਸੀ ਉਹਨਾਂ ਨੇ ਅਪ੍ਰੈਲ ਦੇ ਵਿੱਚ, ਹੁਣ ਜੁਲਾਈ ਚ ਉਹ ਕਹਿ ਰਹੇ ਨੇ ਕਿ 4.6% ਨਹੀਂ ਜੀ, ਚਾਈਨਾ ਦੀ ਜਿਹੜੀ ਗਰੋਥ ਆ ਉਹ 5% ਹੈ, ਵਿਚ ਇਜ ਗੁੱਡ ਨਿਊਜ਼ ਫਾਰ ਚਾਈਨਾ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਗੱਲ ਕੀਤੀ ਹੈਗੀ ਹੈ ਕਿ ਯੈਸ ਇੰਡੀਆ ਦੀ ਜਿਹੜੀ ਇਕਾਨਮੀ ਹੈ ਉਹ ਜਿਹੜੀਆਂ ਬੜੀਆਂ ਇਕਾਨਮੀਜ਼ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਚੱਲੇਗੀ, ਉਹਨੂੰ ਵੀ ਅਪਗ੍ਰੇਡ ਕਰ ਦਿੱਤਾ ਹੈ। ਇੰਡੀਆ ਦੀ ਪਹਿਲਾਂ IMF ਕਹਿਣਾ ਸੀਗਾ, IMF ਨੇ ਅਪ੍ਰੈਲ ਚ ਕਿਹਾ ਸੀ ਇੰਡੀਆ ਵਾਸਤੇ 6.8% ਨਾਲ ਇੰਡੀਆ ਦੀ ਗਰੋਥ ਹੋਏਗੀ, IMF ਦਾ ਹੁਣ ਕਹਿਣਾ ਹੈ ਕਿ ਇੰਡੀਆ ਦੀ ਜਿਹੜੀ ਗਰੋਥ ਹੈ ਉਹ 7% ਦੇ ਨਾਲ ਹੋਏਗੀ। ਅਮਰੀਕਨ ਇਕਾਨਮੀ ਦੀ ਗੱਲ ਕਰਦੇ ਹਾਂ, ਅਮਰੀਕਨ ਇਕਾਨਮੀ ਉਹਨਾਂ ਨੇ ਪਹਿਲਾਂ 2.7% ਗਈ ਸੀ, ਜ਼ਿਆਦਾ ਫਰਕ ਨਹੀਂ ਪਰ ਹਲਕੀ ਜਿਹੀ ਘਟਾ ਦਿੱਤੀ ਹੈ। ਅਮਰੀਕਾ ਬਾਰੇ IMF ਦਾ ਕਹਿਣਾ ਹੈ ਕਿ ਹੁਣ 2.6% ਦੇ ਨਾਲ ਇਸ ਸਾਲ ਜਿਹੜੀ ਹੈ US ਦੇ ਵਿੱਚ ਜਿਹੜੀ ਉਹ ਗਰੋਥ ਹੋਏਗੀ। ਹੁਣ ਜੇ ਅਸੀਂ ਗੱਲ ਕਰੀਏ ਯੂਰਪ ਦੀ, ਯੂਰਪ ਦੇ ਬਾਰੇ ਉਹਨਾਂ ਦਾ ਕਹਿਣਾ ਹੈਗਾ ਕਿਉਂਕਿ ਰਸ਼ੀਆ ਯੂਕਰੇਨ ਦੀ ਜੰਗ ਤੋਂ ਬਾਅਦ ਐਨਰਜੀ ਦੇ ਪ੍ਰਾਈਸਿਸ ਬਹੁਤ ਵੱਧ ਗਏ ਆ, ਜਿਹਦੇ ਨਾਲ ਕਿ ਇਕਨੋਮਿਕ ਡੈਮੇਜ ਵੀ ਹੋਇਆ ਹੈਗਾ ਔਰ ਇਹਦੇ ਕਾਰਨ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੀ ਗਰੋਥ ਫੋਰਕਾਸਟ ਹੈ, ਜੇ ਅਸੀਂ ਯੂਰਪ ਦੀ ਉਹਨਾਂ ਨੇ ਮੇਜਰ 20 ਕੰਟਰੀਜ਼ ਦੀ ਜਿਹੜੀ ਹੈ ਉਹ ਗੱਲ ਕੀਤੀ ਹੈਗੀ ਹੈ, ਉਹ ਉਹਨਾਂ ਨੇ ਕਿਹਾ ਹੈ ਕਿ ਉਹ 0.9% ਦੇ ਨਾਲ ਹੋਏਗੀ। ਸੋ ਯੂਰੋਜ਼ੋਨ ਜਿਹੜੀ ਹੈ, ਜੇ ਅਸੀਂ ਪਿਛਲੇ ਸਾਲ ਦੀ ਗੱਲ ਕਰੀਏ ਯੂਰੋਜ਼ੋਨ, ਉਹ 0.9% ਨਾਲ ਗਰੋ ਕੀਤੀ ਸੀ, ਇਸ ਵਾਰ 0.9% ਹੋਏਗੀ 0.5 ਦੀ ਬਜਾਏ। ਫਿਰ ਉਹਨਾਂ ਨੇ ਜਪਾਨ ਦੀ ਗੱਲ ਕੀਤੀ ਹੈ, ਜ਼ਿਆਦਾ ਵਧੀਆ ਉਹਨਾਂ ਨੇ ਕਿਹਾ ਹੈ ਕਿ ਉੱਥੇ ਇਕਾਨਮੀ ਤੇਜ਼ੀ ਨਾਲ ਨਹੀਂ ਗਰੋ ਕਰੇਗੀ। ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦਾ ਕਿ ਜੇ ਅਸੀਂ ਥੋੜੀ ਜਿਹੀ ਹੋਰ ਡੀਪ ਇਸ ਰਿਪੋਰਟ ਨੂੰ ਦੇਖੀਏ ਤਾਂ ਜਰਮਨੀ, ਫਰਾਂਸ ਜਾਂ ਇੰਗਲੈਂਡ ਇਹਨਾਂ ਦੇ ਵਾਸਤੇ ਇਕਨੋਮਿਕ ਚੈਲੇਂਜਸ ਜਿਹੜੇ ਨੇ ਉਹ ਕੁਝ ਹੱਦ ਤੱਕ ਬਰਕਰਾਰ ਰਹਿਣਗੇ। ਔਰ ਦੂਸਰੀ ਤਰਫ਼ ਅਸੀਂ ਦੱਸ ਦਈਏ ਕਿ IMF ਦੇ ਨਾਲ ਜੁੜੀ ਹੋਈ ਖ਼ਬਰ ਜੋ ਪਾਕਿਸਤਾਨ ਦੇ ਨਾਲ ਰਿਲੇਟਡ ਹੈਗੀ ਹੈ, ਗਲੋਬਲ ਰੇਟਿੰਗ ਏਜੰਸੀ ਮੂਡੀ ਨੇ ਅੱਜ ਟਿਊਜ਼ਡੇ ਵਾਲੇ ਦਿਨ ਕਿਹਾ ਹੈਗਾ ਕਿ ਪਾਕਿਸਤਾਨ ਦਾ ਜਿਹੜਾ ਇੱਕ ਸਟਾਫ ਲੈਵਲ ਦਾ ਐਗਰੀਮੈਂਟ ਹੋ ਹੀ ਗਿਆ IMF ਦੇ ਨਾਲ, ਇਹਦੇ ਨਾਲ ਉਹਦੇ ਜਿਹੜੇ ਫੰਡਿੰਗ ਦੇ ਪ੍ਰੋਸਪੈਕਟਸ ਨੇ ਉਹ ਵਧੀਆ ਹੋ ਗਏ ਨੇ, ਜਿਹਦੇ ਨਾਲ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਥੋੜਾ ਜਿਹਾ ਖਤਰਾ ਚੱਲ ਰਿਹਾ ਸੀ ਕਿਉਂਕਿ ਪਾਕਿਸਤਾਨ ਕੋਲ ਖਰਚੇ ਪੂਰੇ ਕਰਨ ਲਈ ਪੂਰੇ ਪੂਰੇ ਪੈਸੇ ਸੀਗੇ, ਜ਼ਿਆਦਾ ਨਹੀਂ ਸੀਗੇ, ਸੋ ਉਹਨਾਂ ਨੇ ਕਿਹਾ ਕਿ ਥੋੜੀ ਜਿਹੀ ਈਜ਼ ਹੋਏਗੀ, ਲਿਕੁਇਡਿਟੀ ਰਿਸਕ ਜੋ ਹੈਗੇ ਨੇ, ਲਿਕੁਇਡਿਟੀ ਰਿਸਕ ਯਾਨੀ ਕਿ ਪੈਸੇ ਦੀ ਜੋ ਕਮੀ ਸੀ ਉਹ ਥੋੜਾ ਜਿਹਾ ਘੱਟ ਜਾਏਗਾ। IMF ਦੀ ਜਿਹੜੀ ਡੀਲ ਹੈ ਉਹ ਮੋਟੇ ਤੌਰ ਤੇ ਹੁੰਦੀ